ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅੱਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਮੈਂ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨੂੰ ਅੱਜ ਗੁਰੂ ਖਾਲਸਾ ਸਤਸੰਗ ਜੀਓ ਵਡਭਾਗੀ ਹੋ ਜਿਨ੍ਹਾਂ ਵੱਲੋਂ ਤੇ ਸੰਗਤਾਂ ਵੱਲੋਂ ਜੁੜ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਗਈ ਹੈ ਵਧਾਈ ਦੇ ਪਾਤਰ ਹੋ ਸਤਿਗੁਰੂ ਦੀ ਬਖਸ਼ਿਸ਼ ਦੀ ਨਿਸ਼ਾਨੀ ਹੈ। ਆਓ ਬੜੇ ਪਿਆਰ ਵਿਚ ਮਨਗਿਰਤੀਆਂ ਇਕਾਗਰ ਕਰਕੇ ਜੋ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ 118 ਅੰਗ ਤੇ ਹੈ ਸਰਵਣ ਕਰੀਏ। ਇਕ ਵਾਰ ਸਾਰੇ ਰਸਨਾ ਪਵਿੱਤਰ ਕਰੋ ਕਹੋ ਗੱਜ ਕੇ ਸਤਨਾਮ ਮਾਝ ਰਾਗ ਵਿਚ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾ ਰਹੇ ਹਨ
ਅੰਮ੍ਰਿਤ ਨਾਮ ਮਨ ਵਸਾਏ।
ਨਾਮ ਜੋ ਅੰਮ੍ਰਿਤ ਦੀ ਨਿਆਈ ਹੈ ਜਿਨ੍ਹਾਂ ਨੇ ਮਨ ਦੇ ਵਿਚ ਵਸਾਉਣਾ ਕੀਤਾ ਹੈ
ਹਉ ਮੈਂ ਮੇਰਾ ਸਭ ਦੁੱਖ ਗਵਾਏ
ਉਨ੍ਹਾਂ ਗੁਰਮੁਖਾਂ ਨੇ ਹੰਗਤਾ ਮਮਤਾ ਮੇਰ ਤੇਰ ਆਦਿਕ ਵਿਕਾਰਾਂ ਨੂੰ ਅਤੇ ਸਭ ਦੁੱਖਾਂ ਨੂੰ ਗਵਾ ਲਿਆ ਹੈ।
ਅੰਮ੍ਰਿਤ ਬਾਣੀ ਸਦਾ ਸਲਾਹੇ
ਇਸ ਨਾਮ ਰੂਪੀ ਅੰਮ੍ਰਿਤ ਬਾਣੀ ਦੇ ਤਾਈ ਉਹ ਗੁਰਮੁਖ ਸਦਾ ਵਾਸਤੇ ਸਲਾਹੁੰਦੇ ਰਹਿੰਦੇ ਹਨ। ਉਹ ਨਾਮ ਉਪਦੇਸ਼ ਅੰਮ੍ਰਿਤ ਬਾਣੀ ਦੀ ਸਲਾਹ ਸਿਫਤ ਕਰਦੇ ਹਨ
ਅੰਮ੍ਰਿਤ ਅੰਮ੍ਰਿਤ ਪਾਵਣਿਆ
ਇਸੇ ਕਰਕੇ ਇਹ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਹੀ ਗੁਰਮੁਖਾਂ ਨੇ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਹੋਣਾ ਪਾਉਣਾ ਕੀਤਾ ਹੈ ਭਾਵ ਮੌਤ ਤੋਂ ਰਹਿਤ ਹੋ ਗਏ ਹਨ।
ਓ ਵਾਰੀ ਜੀਓ ਵਾਰੀ
ਇਸ ਵਾਸਤੇ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਨੇ ਪਰ ਮੈਂ ਬਲਿਹਾਰ ਜਾਵਾਂ ਮੈਂ ਕੁਰਬਾਨ ਜਾਵਾਂ
ਅੰਮ੍ਰਿਤ ਬਾਣੀ ਮਨ ਵਸਾਵਣਿਆ
ਉਨ੍ਹਾਂ ਪਿਆਰਿਆਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਇਸ ਅੰਮ੍ਰਿਤ ਰੂਪ ਬਾਣੀ ਨਾਮ ਅੰਮ੍ਰਿਤ ਬਾਣੀ ਨੂੰ ਉਪਦੇਸ਼ ਅੰਮ੍ਰਿਤ ਬਾਣੀ ਨੂੰ ਆਪਣੇ ਮਨ ਵਿਚ ਵਸਾਉਣਾ ਕੀਤਾ ਹੈ
ਅੰਮ੍ਰਿਤ ਬਾਣੀ ਮਨ ਵਸਾਏ
ਇਹ ਨਾਮ ਅੰਮ੍ਰਿਤ ਬਾਣੀ ਜਿਸ ਨੇ ਵਸਾਲੀ ਹੈ ਮਨ ਦੇ ਵਿਚ
ਅੰਮ੍ਰਿਤ ਨਾਮ ਧਿਆਵਣਿਆ
ਉਨ੍ਹਾਂ ਨੇ ਹੀ ਨਾਮ ਅੰਮ੍ਰਿਤ ਨੂੰ ਧਿਆਉਣਾ ਕੀਤਾ ਹੈ। ਸੋ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਨ੍ਹਾਂ ਗੁਰਮੁਖਾਂ ਦੀ ਇਹ ਨਿਸ਼ਾਨੀ ਹੈ ਉਨ੍ਹਾਂ ਨੇ ਨਾਮ ਅੰਮ੍ਰਿਤ ਬਾਣੀ ਨੂੰ ਹੀ ਆਪਣੇ ਹਿਰਦੇ ਵਿਚ ਵਸਾਉਣਾ ਕੀਤਾ ਹੈ ਉਨ੍ਹਾਂ ਨੇ ਨਾਮ ਅੰਮ੍ਰਿਤ ਨੂੰ ਧਿਆਉਣਾ ਕੀਤਾ ਹੈ ਗੁਰਮੁਖਾਂ ਨੇ ਉਨ੍ਹਾਂ ਦਾ ਨਾਮ ਹੀ ਗੁਰਮੁਖ ਹੈ। ਵਿਸਰਾਮ ਲਾ ਕੇ ਫਰਮਾਉਂਦੇ ਹਨ
ਅੰਮ੍ਰਿਤ ਬੋਲਾ ਸਦਾ ਮੁੱਖ ਵੈਣੀ
ਆਪਣੇ ਮੁੱਖ ਦੇ ਨਾਲ ਸਦਾ ਵਾਸਤੇ ਉਹ ਗੁਰਮੁਖ ਪਿਆਰੇ ਵੈਣੀ ਨਾਮ ਹੈ ਬਚਨਾਂ ਦਾ ਉਹ ਅੰਮ੍ਰਿਤ ਵਰਗੇ ਬਚਨਾਂ ਨੂੰ ਬੋਲੇ ਬੋਲਦੇ ਹਨ
ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ
ਉਹ ਐਸੇ ਪਰਖੇ ਹੋਏ ਪਰਮੇਸ਼ਰ ਦੇ ਨਾਮ ਨੂੰ ਪਰਖ ਲਿਆ ਹੈ ਜਿਨ੍ਹਾਂ ਨੇ ਨਾਮ ਨੂੰ ਸੋ ਐਸੇ ਗੁਰਮੁਖ ਪਿਆਰਿਆਂ ਜਿਨ੍ਹਾਂ ਨੂੰ ਨਾਮ ਦੀ ਪਰਖ ਹੈ ਉਨ੍ਹਾਂ ਗੁਰਮੁਖਾਂ ਨੇ ਸਦਾ ਵਾਸਤੇ ਆਪਣੇ ਨੇਤਰਾਂ ਦੇ ਨਾਲ ਅੰਮ੍ਰਿਤ ਰੂਪ ਪਰਮੇਸ਼ਰ ਨੂੰ ਵੇਖ ਲਿਆ ਹੈ
ਅੰਮ੍ਰਿਤ ਕਥਾ ਕਹਿ ਸਦਾ ਦਿਨ ਰਾਤੀ
ਉਨ੍ਹਾਂ ਦੀ ਨਿਸ਼ਾਨੀ ਕੀ ਹੈ ਉਹ ਗੁਰਮੁਖ ਪਿਆਰੇ ਰਾਤ ਦਿਨੇ ਸੋ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਜੋ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਹੈ ਜੋ ਸਤਿਗੁਰੂ ਪਾਤਸ਼ਾਹਾਂ ਦੀ ਕਥਾ ਹੈ
ਉਹ ਰਾਤ ਦਿਨੇ ਗੁਰਮੁਖ ਪਿਆਰਾ ਕਹਿੰਦਾ ਰਹਿੰਦਾ, ਉਹ ਪਿਆਰੇ ਕਹਿੰਦੇ ਰਹਿੰਦੇ ਹਨ, ਕਥਾ ਕਰਦੇ ਰਹਿੰਦੇ ਹਨ,
ਆਖ ਸੁਣਾ ਬਣਿਆ
ਉਹ ਦੂਜਰਿਆਂ ਨੂੰ ਵੀ ਆਖ ਕਰਕੇ ਤੇ ਇਸ ਨਾਮ ਅੰਮ੍ਰਿਤ ਉਪਦੇਸ਼ ਅੰਮ੍ਰਿਤ ਕਥਾ ਦੇ ਤਾਈ ਸੁਣਾਉਣਾ ਕਰਦੇ ਹਨ। ਸੋ ਉਹ ਗੁਰਮੁਖ ਪਿਆਰੇ ਹਨ ਜੋ ਸਦਾ ਵਾਸਤੇ ਦੂਜਿਆਂ ਨੂੰ ਵੀ ਸੁਣਾਉਣਾ ਕਰਦੇ, ਇਹ ਉਹਨਾਂ ਦਾ ਜੀਵਨ ਬਣ ਗਿਆ ਹੈ, ਇਹ ਉਹਨਾਂ ਦਾ ਆਧਾਰ ਬਣ ਗਿਆ ਹੈ, ਉਹ ਦੂਸਰਿਆਂ ਦੇ ਤਾਂ ਹੀ ਸੁਣਾਉਂਦੇ ਰਹਿੰਦੇ ਹਨ। ਇਹ ਉਹਨਾਂ ਗੁਰਮੁਖ ਪਿਆਰਿਆਂ ਦੀ ਨਿਸ਼ਾਨੀ ਹੈ, ਕਿਉਂਕਿ ਕਥਾ ਵਾਲੇ ਤਾਂ ਬਹੁਤ ਹਨ, ਕਥਾ ਵਾਚਕ ਕੀਰਤਨ ਵਾਲੇ ਤਾਂ ਬਹੁਤ ਹਨ, ਪਰ ਮੇਰੇ ਪਾਤਸ਼ਾਹ ਜੀ ਨੇ ਜਿਹੜੇ ਉੱਪਰ ਗੁਣ ਦੱਸੇ ਨੇ ਕਿ ਐਸੇ ਜਿਹੜੇ ਗੁਣਾਂ ਵਾਲੇ ਹਨ, ਉਹਨਾਂ ਦਾ ਇਹ ਆਧਾਰ ਬਣ ਗਿਆ ਹੈ। ਜਿਸ ਤਰ੍ਹਾਂ ਗੁਰਬਾਣੀ ਵਿਚ ਬਚਨ ਕੀਤੇ ਨੇ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉਂ। ਇਸੇ ਤਰ੍ਹਾਂ ਉਹਨਾਂ ਗੁਰਮੁਖ ਪਿਆਰਿਆਂ ਦਾ ਕੀਰਤਨ ਕਰਨਾ ਵੀ ਆਧਾਰ ਬਣ ਗਿਆ ਹੈ, ਨਿਤਨੇਮ ਕਰਨਾ ਆਧਾਰ ਬਣਾ ਲਿਆ, ਉਹਨਾਂ ਨੇ ਕਥਾ ਕਰਨੀ ਆਧਾਰ ਬਣਾ ਲਿਆ ਹੈ। ਗੁਰੂ ਕੇ ਪਿਆਰਿਓ, ਧੰਨ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਹਸਪਤਾਲ ਵਿਚ ਹਨ ਬੰਬੇ, ਤੇ ਸੰਤ ਕਰਤਾਰ ਸਿੰਘ ਜੀ ਪਾਸ ਬੈਠੇ ਹੋਏ ਹਨ। ਸਰੀਰ ਦੋ ਤਿੰਨ ਤਰ੍ਹਾਂ ਦੀ ਬਿਮਾਰੀ ਦੌਰਾ ਨਾਲ ਪੈ ਰਿਹਾ ਹੈ। ਡਾਕਟਰ ਨੇ ਕਿਹਾ ਹੋਇਆ ਸੀ ਵੀ ਇਕ ਬੋਲਣਾ ਨਹੀਂ ਤੇ ਇਕ ਮੰਜੇ ਤੋਂ ਹਿੱਲਣਾ ਨਹੀਂ ਹੈ। ਸੰਤ ਕਰਤਾਰ ਸਿੰਘ ਹੋਰਾਂ ਨੂੰ ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰਾਂ ਨੇ ਅੰਮ੍ਰਿਤ ਵੇਲੇ ਤੜਕੇ 2 ਵਜੇ ਕੰਮ ਕਰਵਾਓ। ਕਹਿਣ ਲੱਗੇ ਜੀ ਡਾਕਟਰ ਸਾਹਿਬ ਨੇ ਕਿਹਾ ਕਿ ਮੰਜੇ ਤੋਂ ਹਿੱਲਣਾ ਨਹੀਂ। ਕਹਿਣ ਲੱਗੇ ਸਾਰੀਆਂ ਗੱਲਾਂ ਡਾਕਟਰਾਂ ਦੀਆਂ ਨਹੀਂ ਮਨੀ ਦੀਆਂ ਹੁੰਦੀਆਂ। ਲਿਆਓ ਪਾਣੀ, ਖੁੱਲਾ ਪਾਣੀ ਲਿਆਂਦਾ, ਇਸ਼ਨਾਨ ਕੀਤਾ ਹੈ, ਇਸ਼ਨਾਨ ਕਰਕੇ ਮੰਜੇ ਤੇ ਬੈਠ ਕੇ ਨਿਤਨੇਮ ਕੀਤਾ। ਫਿਰ ਕਹਿਣ ਲੱਗੇ ਕਰਤਾਰ ਸਿੰਘ ਸੁਣਾ ਸਾਨੂੰ ਬਾਣੀ, ਪੋਥੀ ਪ੍ਰਕਾਸ਼ ਕਰਕੇ ਅੱਜ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ, ਪੋਥੀ ਦੇ ਦਰਸ਼ਨ ਕਰ ਲਈਏ। ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਸੁਣੀ, ਡਾਕਟਰ ਦੇ ਆਉਣ ਦਾ ਟਾਈਮ ਹੋ ਗਿਆ ਹੈ। ਕਹਿਣ ਲੱਗੇ ਸਾਰਾ ਕਮਰਾ ਕੱਪੜੇ ਦੇ ਨਾਲ ਸੁਕਾ ਦਿਓ, ਖੁਸ਼ ਕਰ ਦਿਓ, ਡਾਕਟਰ ਨੂੰ ਪਤਾ ਨਾ ਲੱਗੇ ਵੀ ਅਸੀਂ ਇਸ਼ਨਾਨ ਕੀਤਾ, ਪਾਣੀ ਡੋਲਿਆ ਮੈਂ ਔਖਾ ਹੋਵੇਗਾ। ਜਦੋਂ ਡਾਕਟਰ ਸਾਹਿਬ ਆਏ, ਦੇਖਿਆ ਉਸ ਮੌਕੇ, ਕਹਿੰਦੇ ਸੰਤ ਮਹਾਂਪੁਰਖ ਕਹਿਣ ਲੱਗੇ ਕਰਤਾਰ ਸਿੰਘ ਜਿਵੇਂ ਡਾਕਟਰ ਨੇ ਕਿਹਾ ਸੀ ਉਸੇ ਤਰ੍ਹਾਂ ਸਾਨੂੰ ਪਾ ਦੇ ਲੰਮਾ ਮੰਜੇ ਤੇ, ਉਵੇਂ ਪਾ ਦਿੱਤਾ ਗਿਆ। ਡਾਕਟਰ ਸਾਹਿਬ ਵੀ ਆ ਗਏ, ਦੇਖਿਆ, ਚੈੱਕ ਕੀਤਾ ਹੈ, ਕਹਿਣ ਲੱਗੇ ਬੋਲਣਾ ਨੀ ਬਿਲਕੁਲ, ਤੁਸੀਂ ਬੋਲਣਾ ਬੰਦ ਕੀਤਾ ਹੋਇਆ ਹੈ। ਉਸ ਮੌਕੇ ਮਹਾਂਪੁਰਖ ਕਹਿਣ ਲੱਗੇ ਕਰਤਾਰ ਸਿੰਘ ਡਾਕਟਰ ਨੂੰ ਕਹਿ ਦੇ ਸਾਨੂੰ ਅੱਜ ਠੀਕ ਕਰ ਦੇ, ਕੱਲ ਨੀ ਮਾਘੀ ਦੀ ਕਥਾ ਕਰਨੀ ਹੈ। ਜਦੋਂ ਡਾਕਟਰ ਨੂੰ ਕਿਹਾ ਤਾਂ ਡਾਕਟਰ ਕਹਿਣ ਲੱਗਾ ਜੀ ਤੁਸੀਂ 5 ਮਿੰਟ ਤੱਕ ਵੀ ਨਹੀਂ ਬੋਲ ਸਕਦੇ, ਜੇ ਤੁਸੀਂ 5 ਮਿੰਟ ਤੱਕ ਵੀ ਬੋਲ ਜਾਵੋ ਸੋ ਤਾਂ ਮੈਂ ਤੁਹਾਨੂੰ ਇਨਾਮ ਦੇਵਾਂਗਾ, ਨਹੀਂ ਬੋਲ ਸਕਦੇ ਜਾਨ ਦਾ ਖਤਰਾ ਹੈ। ਉਸ ਮੌਕੇ ਮਹਾਂਪੁਰਖ ਕੱਲ ਨੂੰ ਹੈ ਵਿਸਾਖੀ, ਵਾਹਿਗੁਰੂ ਮਾਘੀ, ਤੇ 40 ਮੁਕਤਿਆਂ ਦਾ ਹੈ ਸ਼ਹੀਦੀ ਪ੍ਰਸੰਗ, ਤੇ ਅਸੀਂ ਤਾਂ ਕਥਾ ਕਰਨੀ ਕਰਨੀ ਹੈ। ਉਸ ਮੌਕੇ ਸੰਤਾਂ ਦਾ ਇਸ਼ਾਰਾ ਵੇਖ ਕੇ ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ ਡਾਕਟਰ ਸਾਹਿਬ ਇਹਨਾਂ ਨੇ ਕੱਲ ਨੂੰ ਕਥਾ ਕਰਨੀ, ਗੱਜਣਾ ਉੱਥੇ, ਔਰ 1.5 ਘੰਟਾ ਕਥਾ ਕਰਨੀ ਹੈ, ਤੁਸੀਂ ਆ ਕੇ ਸੁਣ ਲਿਓ ਜੇ। ਡਾਕਟਰ ਕਹਿਣ ਲੱਗਾ ਜੇ 5 ਮਿੰਟ ਤੋਂ ਵੱਧ ਬੋਲ ਨਹੀਂ ਸਕਦੇ, ਮੈਂ ਪਹੁੰਚਾਂਗਾ, ਵੇਖਾਂਗਾ ਕਿਵੇਂ ਪਹਿਲਾਂ ਇਹ ਬੋਲ ਲੈਣਗੇ। ਜਦੋਂ ਡਾਕਟਰ ਗਿਆ, ਦੇਖਿਆ ਉੱਥੇ ਮਹਾਂਪੁਰਸ਼ਾਂ ਨੇ ਜਦੋਂ ਸ਼ਹੀਦੀ ਪ੍ਰਸੰਗ 40 ਮੁਕਤਿਆਂ ਦਾ ਸੁਣਾਇਆ, ਔਰ 1.5-2 ਘੰਟੇ ਗੱਜ ਕੇ ਸ਼ੇਰ ਦੀ ਤਰ੍ਹਾਂ ਕਥਾ ਕੀਤੀ, ਉਹ ਡਾਕਟਰ ਨਮਸਕਾਰ ਕਰਕੇ ਆ ਗਿਆ, ਕਹਿਣ ਲੱਗਾ ਇਹਨਾਂ ਰੱਬ ਦੇ ਪਿਆਰ ਨੂੰ ਨਾ ਕੋਈ ਬਿਮਾਰੀ ਤੇ ਨਾ ਉਹਦਾ ਕੋਈ ਇਲਾਜ। ਇਹ ਹੈ ਕਥਾ, ਇਹ ਅਸੀਂ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ। ਸੋ ਗੁਰੂ ਕੇ ਪਿਆਰਿਓ, ਮੇਰੇ ਵਰਗੇ ਮਾਇਆ ਇਕੱਠੀ ਕਰਨ ਵਾਲੇ ਬਥੇਰੇ ਕਥਾ ਵਾਚਕ ਤੁਰੇ ਫਿਰਦੇ ਨੇ, ਔਰ ਇਹ ਕਥਾ ਕਰਨੀ ਕੈਸੀ ਹੈ, ਜੇ ਤਾਂ ਪਾਵਨ ਮਿਲ ਗਏ ਤੇ ਕਥਾ ਚ ਆਵਾਜ਼ ਉੱਚੀ ਹੈ ਤੇ ਸ਼ਬਦ ਵੀ ਗੱਜ ਗੱਜ ਕੇ ਪੜੇ ਜਾ ਰਹੇ ਨੇ, ਪ੍ਰਭ ਜੀ ਕਿਹਾ ਮਨੋਰਥ ਤੇਰੇ, ਪਰ ਜੇ 4 ਪਾਉਂਡ ਨਹੀਂ ਹੋਏ ਤੇ ਆਵਾਜ਼ ਡਾਊਨ ਹੋ ਗਈ ਹੈ ਤੇ ਸ਼ਬਦ ਵੀ ਹੌਲੀ ਹੌਲੀ ਖੁਸ਼ਕ ਜੇ ਗਲੇ ਨਾਲ ਪੜਿਆ ਜਾ ਰਿਹਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਭਾਈ ਸਾਡੀ ਕਥਾ ਐਸੀ, ਪਰ ਉੱਪਰ ਕਈਆਂ ਪੰਕਤੀਆਂ ਮੁਤਾਬਕ ਐਸੇ ਜੀਵਨ ਨੂੰ ਢਾਲਣ ਵਾਲੇ ਗੁਰਮੁਖ ਪਿਆਰੇ ਜਿਨ੍ਹਾਂ ਦਾ ਜੀਵਨ ਬਣ ਗਿਆ ਹੈ, ਮੈਂ ਗੁਰਬਾਣੀ ਆਧਾਰ ਹੈ, ਉਨ੍ਹਾਂ ਨੇ ਕਥਾ ਤੇ ਕੀਰਤਨ ਨੂੰ ਹੀ ਆਪਣਾ ਆਧਾਰ ਬਣਾਉਣਾ ਕੀਤਾ ਹੈ। ਮਹਾਂਪੁਰਖਾਂ ਨੂੰ ਕਿਹਾ ਗਿਆ, ਕਹਿੰਦੇ ਤੁਸੀਂ ਸਿਹਤ ਵੱਲ ਵੀ ਖਿਆਲ ਰੱਖਿਆ ਕਰੋ, ਕਦੇ ਕਥਾ ਕੈਂਸਲ ਕਰ ਦਿਆ ਕਰੋ। ਕਹਿਣ ਲੱਗੇ, ਕਥਾ ਤਾਂ ਸਾਡੀ ਖੁਰਾਕ ਹੈ, ਕਥਾ ਨੂੰ ਕਰਕੇ ਤਾਂ ਅਸੀਂ ਤੰਦਰੁਸਤ ਹੁੰਦੇ ਹਾਂ, ਸੋ ਇਹ ਨਾ ਸਾਨੂੰ ਰੋਕਿਆ ਕਰੋ। ਧੰਨ ਗੁਰੂ ਗਰੀਬ ਨਿਵਾਜ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਵੀ ਬਚਨ ਕੀਤੇ, ਹੇ ਸਤਿਗੁਰੂ ਸਾਹਿਬ ਜੀ, ਤੁਸੀਂ ਕਥਾ ਨਾਲ ਬੜਾ ਪਿਆਰ ਕਰਦੇ ਹੋ। ਕਹਿਣ ਲੱਗੇ, ਹਾਂ ਸ਼ਬਦ ਉਚਾਰਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਫਰਮਾਉਂਦੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ, ਦਰਸਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰਦਮ ਨਹਿ ਜਮੋ ਹਰ ਕੰਠ ਨਾਨਕ ਉਰ ਧਾਰੀ ਰੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ। ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ, ਇਹ ਤਾਂ ਹਮਾਰੀ ਪਿਆਰੀ, ਇਹ ਸਾਡੀ ਬਹੁਤ ਪਿਆਰੀ ਹੈ, ਅੰਮ੍ਰਿਤ ਧਾਰੀ, ਨਾਮ ਅੰਮ੍ਰਿਤ ਦੇ ਧਾਰਨ ਕਰਵਾਉਣ ਵਾਲੀ ਕਥਾ ਹੈ, ਸਾਨੂੰ ਬਹੁਤ ਪਿਆਰੀ ਹੈ। ਐਸੀ ਕਥਾ ਜਿਸ ਨੂੰ ਸੁਣ ਕੇ ਇਨਸਾਨ ਨਾਮ ਜਪਣ ਲੱਗ ਜਾਂਦਾ, ਜਿਸ ਨੂੰ ਸੁਣ ਕੇ ਬੁਰਿਆਈਆਂ ਛੱਡ ਦਿੰਦਾ ਹੈ, ਜਿਸ ਨੂੰ ਸੁਣ ਕੇ ਗੁਰੂ ਵਾਲਾ ਬਣਦਾ ਹੈ, ਜਿਸ ਨੂੰ ਸੁਣ ਕੇ ਗੁਰੂ ਤੇ ਸ਼ਰਧਾ ਬਣਦੀ ਹੈ, ਜਿਸ ਨੂੰ ਸੁਣ ਕੇ ਕੀਰਤਨ ਸੁਣਨ ਦੀ ਸ਼ਰਧਾ ਬਜਦੀ ਹੈ, ਇਹ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਨਾਮ ਅੰਮ੍ਰਿਤ ਦੇ ਧਾਰਨ ਕਰਵਾਉਣ ਵਾਲੀ ਸਾਨੂੰ ਬਹੁਤ ਪਿਆਰੀ ਹੈ। ਸੋ ਇਸ ਪ੍ਰਕਾਰ ਗੁਰਨਿਮਖ ਨਾ ਮਨ ਤੇ ਟਾਰੀ ਰੇ, ਕਹਿੰਦੇ ਅਸੀਂ ਤੇ ਇਕ ਨਿਮਖ ਮਾਤਰ ਵੀ ਇਸ ਕਥਾ ਨੂੰ ਆਪਣੇ ਮਨ ਤੋਂ ਆਪਣੇ ਰਸਨਾ ਤੋਂ ਨਹੀਂ ਟਾਲਣਾ ਕਰਦੇ, ਆਈਆਂ ਗਈਆਂ ਸੰਗਤਾਂ ਦੇ ਤਾਂ ਅਸੀਂ ਇਹ ਸਿੱਖਿਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੇਵਾਂਗੇ। ਸੋ ਐਸਾ ਉਨ੍ਹਾਂ ਗੁਰਮੁਖ ਪਿਆਰਿਆਂ ਦਾ ਤੇ ਜੀਵਨ ਬਣ ਗਿਆ ਹੈ। ਸਾਡੀ ਕਥਾ ਐਸੀ ਹੈ ਜੀ, ਸਾਡਾ ਚੱਜ ਨਾਲ ਸਤਿਕਾਰ ਕਰੋ, ਜੇ ਤੇ ਚੱਜ ਨਾਲ ਸਤਿਕਾਰ ਕਰਦੇ ਹੋ ਫੇਰ ਤੇ ਅਸੀਂ ਕਥਾ ਕਰਦੇ ਹਾਂ, ਜੇ ਚੱਜ ਨਾਲ ਸਤਿਕਾਰ ਨਹੀਂ ਹੋਇਆ ਤੇ ਫੇਰ ਨਹੀਂ। ਪਰ ਨਹੀਂ, ਉਨ੍ਹਾਂ ਗੁਰਮੁਖ ਪਿਆਰਿਆਂ ਦਾ ਜਿਹੜਾ ਆਧਾਰ ਹੈ ਉਹ ਕੀ ਹੈ? ਆਪ ਜਪੈ ਅਵਰੈ ਨਾਮ ਜਪਾਵੈ। ਉਹ ਸਿੱਖਿਆ ਬੋਲ ਕੇ ਆਪਣੇ ਕੰਨਾਂ ਨੂੰ ਸੁਣਾਉਂਦੇ ਨੇ, ਉਹ ਹੋਰਨਾਂ ਨੂੰ ਸੁਣਾਉਂਦੇ, ਹੋਰਨਾਂ ਦਾ ਭਲਾ ਕਰਨ ਵਾਸਤੇ। ਪਾਤਸ਼ਾਹ ਜੀ ਫਰਮਾਉਂਦੇ, ਅਵਰਾ ਆਖ ਸੁਣਾਵਣੀਆਂ, ਉਨ੍ਹਾਂ ਦੇ ਮਨ ਵਿਚ ਇਹ ਸ਼ਰਧਾ ਹੁੰਦੀ ਹੈ ਕਿਸੇ ਦਾ ਭਲਾ ਹੋ ਜਾਵੇ, ਉਹ ਆਖ ਕੇ ਦੂਸਰਿਆਂ ਨੂੰ ਸੁਣਾਉਂਦੇ ਹਨ ਗੁਰਮੁਖ ਪਿਆਰੇ।
ਅੰਮ੍ਰਿਤ ਰੰਗ ਰਤਾ ਲਿਵ ਲਾਏ,
ਰਤਾ ਲਿਵ ਲਾਏ ਅੰਮ੍ਰਿਤ ਰੰਗ। ਸੋ ਉਨ੍ਹਾਂ ਗੁਰਮੁਖ ਪਿਆਰਿਆਂ ਦੀ ਜਿਹੜੀ ਲਿਵ ਹੈ ਉਹ ਐਸੇ ਨਾਮ ਅੰਮ੍ਰਿਤ ਦੇ ਰੰਗ ਵਿਚ ਰਤੀ ਗਈ ਹੈ।
ਅੰਮ੍ਰਿਤ ਗੁਰ ਪ੍ਰਸਾਦੀ ਪਾਏ,
ਗੁਰ ਪ੍ਰਸਾਦੀ ਪਾਏ, ਉਨ੍ਹਾਂ ਗੁਰੂ ਦੀ ਪ੍ਰਸਾਦ ਕਿਰਪਿਆ ਵਾਲਿਆਂ ਨੇ ਭਾਈ ਐਸੇ ਅੰਮ੍ਰਿਤ ਨੂੰ ਤੇ ਨਾਮ ਅੰਮ੍ਰਿਤ ਨੂੰ ਇਹਨੂੰ ਪਾਏ ਪ੍ਰਾਪਤ ਕਰ ਲਿਆ ਹੈ।
ਅੰਮ੍ਰਿਤ ਰਸਨਾ ਬੋਲੈ ਦਿਨ ਰਾਤੇ,
ਉਹ ਰਾਤ ਦਿਨੇ ਆਪਣੀ ਰਸਨਾ ਦੇ ਨਾਲ ਅੰਮ੍ਰਿਤ ਵਰਗੇ ਬੋਲ ਬੋਲਦੇ ਰਹਿੰਦੇ ਹਨ।
ਮਨ ਤਨ ਅੰਮ੍ਰਿਤ ਪੀ ਆਵਣਿਆ,
ਆਪ ਵੀ ਮਨ ਤਨ ਕਰਕੇ ਇਸ ਨਾਮ ਅੰਮ੍ਰਿਤ, ਇਸ ਕਥਾ ਅੰਮ੍ਰਿਤ, ਇਸ ਉਪਦੇਸ਼ ਸਿੱਖਿਆ ਅੰਮ੍ਰਿਤ ਦੇ ਤਾਈ ਉਹ ਪੀ ਆਵਣਿਆ, ਆਪ ਵੀ ਪੀਂਦੇ, ਦੂਸਰਿਆਂ ਨੂੰ ਵੀ ਪਿਆਉਣਾ ਕਰਦੇ, ਸੁਣਾਉਣਾ ਕਰਦੇ ਹਨ।
ਸੋ ਕਿਛ ਕਰੈ ਜੋ ਚਿੱਤ ਨਾ ਹੋਈ,
ਪਿਆਰਿਓ ਜਿਸ ਪਰਮਾਤਮਾ ਦੀ ਕਥਾ ਹੈ ਉਹ ਪ੍ਰਭੂ ਐਸਾ ਅਸਚਜ ਹੈ, ਸੋ ਕਿਛ ਕਰੈ ਉਹ ਤੇ ਉਹ ਕੁਝ ਕਰ ਜਾਂਦਾ ਜੋ ਚਿੱਤ ਨਾ ਹੋਈ, ਬੰਦੇ ਦੇ ਕਿਤੇ ਚਿੱਤ ਚੇਤੇ ਵਿਚ ਵੀ ਨਹੀਂ ਹੁੰਦਾ ਹੈ, ਇਨਸਾਨ ਦੇ ਚਿੱਤ ਚੇਤੇ ਵਿਚ ਵੀ ਨਹੀਂ ਜੋ ਪਰਮੇਸ਼ਰ ਕਰ ਦਿੰਦਾ ਹੈ।
ਇਸਦਾ ਹੁਕਮ ਮੇਟ ਨਾ ਸਕਾ ਕੋਈ,
ਉਸ ਵਾਹਿਗੁਰੂ ਦੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ, ਉਸਨੇ ਜਬਰਦਸਤੀ ਵੀ ਆਪਣਾ ਹੁਕਮ ਮਨਾ ਲੈਣਾ ਹੈ। ਜੇ ਕੋਈ ਇਸ ਆਕਾਸ਼ ਵਿਚ ਮਿਆਉਣਾ ਨਾ ਮਿਆਉਣਾ ਚਾਹੇ ਤਾਂ ਉਸਨੂੰ ਨੱਥਾਂ ਪਾ ਕੇ ਰੱਖ ਦਿੰਦਾ ਹੈ, ਜੋ ਉਸ ਮਾਨ ਨਾ ਮਾਨੀ ਤਿੰਨ ਨੱਕ ਨੱਥਾਂ ਪਾਏ।
ਹੁਕਮ ਵਰਤੈ ਅੰਮ੍ਰਿਤ ਬਾਣੀ,
ਸੋ ਗੁਰੂ ਕੇ ਪਿਆਰਿਓ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿਚ ਹੀ ਗੁਰਮੁਖ ਪਿਆਰਿਆਂ ਦੇ ਹਿਰਦੇ ਵਿਚ ਇਹ ਨਾਮ ਅੰਮ੍ਰਿਤ ਬਾਣੀ ਵਰਤ ਰਹੀ ਹੈ, ਤੇ ਇਹ ਨਾਮ ਅੰਮ੍ਰਿਤ ਬਾਣੀ ਜੋ ਵਰਤ ਰਹੀ ਹੈ ਇਸ ਕਲਯੁਗ ਦੇ ਸਮੇਂ ਵਿਚ, ਇਹ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨਾਲ ਵਰਤ ਰਹੀ ਹੈ।
ਹੁਕਮੇ ਅੰਮ੍ਰਿਤ ਪੀ ਆਵਣਿਆ,
ਉਸ ਦੇ ਹੁਕਮ ਵਿਚ ਹੀ ਗੁਰਮੁਖ ਪਿਆਰਿਆਂ ਨੂੰ ਅੰਮ੍ਰਿਤ ਨਾਮ ਪਿਆਉਣਾ ਕੀਤਾ ਹੈ।
ਅਜਬ ਕੰਮ ਕਰਤੇ ਹਰ ਕੇਰੇ,
ਉਹ ਜਿਹੜਾ ਹਰੀ ਹੈ ਨਾ ਉਹਦੇ ਤਾਂ ਭਾਈ ਆਸਚਰਜ ਕੰਮ ਹਨ, ਬੜੇ ਅਸਚਰਜ ਕੰਮ ਨੇ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਦੇ। ਐਸੇ ਅਸਚਰਜ ਕਰਮ ਹਨ ਉਹਦੇ ਨਾਮ ਜਪਣ ਵਾਲੇ ਪਿਆਰੇ, ਜਦੋਂ ਉਨ੍ਹਾਂ ਤੇ ਭੀੜਾਂ ਬਣੀਆਂ ਤਾਂ ਪਰਮੇਸ਼ਰ ਦੇ ਅਸਚਰਜ ਕੰਮਾਂ ਕੌਤਕਾਂ ਦਾ ਪਤਾ ਚੱਲਿਆ। ਭਗਤ ਨਾਮਦੇਵ ਜੀ ਮੰਦਰ ਵਿੱਚ ਚਲੇ ਗਏ, ਜਦੋਂ ਛੈਣੇ ਤੇ ਢੋਲਕੀਆਂ ਦੀ ਆਵਾਜ਼ ਆਈ ਤੇ ਭਗਤ ਨਾਮਦੇਵ ਜੀ ਦਾ ਮਨ ਪਰਮੇਸ਼ਰ ਪ੍ਰਭੂ ਪਿਆਰ ਵਿੱਚ ਨੱਚਿਆ ਤੇ ਉਸ ਪਿਆਰ ਦੇ ਵਿੱਚ ਪਿਆਰਾ ਮੰਦਰ ਦੇ ਅੰਦਰ ਚਲੇ ਗਿਆ, ਜਾ ਕੇ ਬੈਠ ਗਿਆ। ਛੈਣੇ ਮੰਗੇ, ਛੈਣੇ ਨਹੀਂ ਦਿੱਤੇ। ਭਗਤ ਜੀ ਨੂੰ ਉਠਾ ਕੇ ਮੰਦਰ ਚੋਂ ਬਾਹਰ ਕੱਢ ਦਿੱਤਾ ਗਿਆ। ਨਾਮਦੇਵ ਉਦਾਸ ਹੋ ਕੇ ਮੰਦਰ ਦੇ ਪਿਛਲੇ ਪਾਸੇ ਬੈਠ ਗਿਆ, ਲੇਕਿਨ ਅੰਦਰੋਂ ਜਿਹੜੀ ਆਵਾਜ਼ ਆ ਰਹੀ ਸੀ ਚਿੱਤ ਉੱਥੇ ਜੁੜਿਆ ਹੋਇਆ ਹੈ। ਲਿਵ ਉਸ ਨਾਮ ਰੰਗ ਦੇ ਵਿੱਚ ਰੱਤੀ ਹੋਈ ਹੈ, ਸੁਰਤ ਉੱਥੇ ਟਿਕੀ ਹੋਈ ਹੈ, ਉਸ ਪਿਆਰ ਵਿੱਚ ਆਪਣੀਆਂ ਖੜਾਵਾਂ ਹੀ ਛਾਣੇ ਬਣਾ ਲਏ ਖੜਕਾਉਣ ਲੱਗ ਪਿਆ ਹੈ। ਜਿੱਥੇ ਪਰਮੇਸ਼ਰ ਦਾ ਪਿਆਰ ਹੈ ਉੱਥੇ ਮਰਜ਼ਾਦਾ ਵੀ ਟੁੱਟ ਜਾਂਦੀਆਂ। ਖੜਾਵਾਂ ਵਜਾਉਣੀਆਂ ਮਰਜ਼ਾਦਾ ਨਹੀਂ, ਪਰ ਉਹ ਭਗਤ ਕਿਸੇ ਪਿਆਰ ਵਿੱਚ ਪਰਮੇਸ਼ਰ ਨੂੰ ਉਹ ਹੀ ਭਾ ਗਈਆਂ ਚੰਗੀਆਂ ਲੱਗੀਆਂ। ਨਾਮਦੇਵ ਉਦਾਸ ਅਰਦਾਸ ਕੀਤੀ, ਹੈ ਪਰਮੇਸ਼ਰ ਮੈਂ ਤੇਰਾ ਪੁੱਤ, ਤੇਰਾ ਭਗਤ, ਤੇਰੀ ਭਗਤੀ, ਤੇਰੇ ਮੈਂ ਪਿਆਰ ਵਿੱਚ ਕੁਝ ਗਾਉਣਾ ਚਾਹੁੰਦਾ ਸੀ, ਇਹ ਸਤਸੰਗ ਵਿੱਚ ਮਿਲ ਕੇ ਮੈਂ ਵੀ ਆਨੰਦ ਲੈਣਾ ਚਾਹੁੰਦਾ ਸਾਂ, ਮੈਨੂੰ ਇਹਨਾਂ ਪੰਡਿਆਂ ਨੇ, ਬਾਹਮਣਾਂ ਨੇ ਬਾਹਰ ਕੱਢ ਦਿੱਤਾ, ਕਿਰਪਾ ਕਰੋ, ਬਖਸ਼ਿਸ਼ ਕਰੋ। ਉਦਾਸ ਹੋ ਗਿਆ, ਜਿਸ ਤਰ੍ਹਾਂ ਉਦਾਸ ਬੱਚੇ ਨੂੰ ਵੇਖ ਕੇ ਪਿਤਾ ਦੌੜ ਕੇ ਉਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪ ਭਗਵਾਨ ਸਰਗੁਣ ਸਰੂਪ ਧਾਰ ਕੇ ਆਏ, ਰੱਬ ਆਇਆ ਆਪ। ਉਸ ਮੌਕੇ ਤੇ ਭਗਤ ਨਾਮਦੇਵ ਨੂੰ ਘੁੱਟ ਕੇ ਛਾਤੀ ਨਾਲ ਲਾਇਆ ਔਰ ਪਿਛਲੇ ਪਾਸੇ ਵੱਲ ਨਾਮਦੇਵ ਨੂੰ ਕੱਢਿਆ ਸੀ। ਭਗਵਾਨ ਨੇ ਆਪਣੇ ਸਰੀਰ ਦੇ ਜ਼ੋਰ ਨਾਲ ਉਸ ਮੰਦਰ ਨੂੰ ਘੁਮਾ ਕੇ ਜਿਹੜਾ ਮੂੰਹ ਸੀ ਉਹ ਨਾਮਦੇਵ ਵੱਲ ਕਰ ਦਿੱਤਾ ਹੈ। ਅੱਜ ਤੱਕ ਦਰਸ਼ਨ ਕਰੋ, ਮੰਦਰ ਦਾ ਜਿਹੜਾ ਦਰਵਾਜ਼ਾ ਹੈ ਉਹ ਅਜੇ ਤੱਕ ਲਹਿੰਦੇ ਵੱਲ ਹੈ, ਪਹਿਲੇ ਚੜ੍ਹਦੇ ਪਾਸੇ ਵੱਲ ਸੀ। ਭਗਵਾਨ ਨੇ ਨਾਮਦੇਵ ਨੂੰ ਪ੍ਰਸੰਨ ਕੀਤਾ ਤੇ ਪੰਡਿਆਂ ਨੂੰ ਮੂੰਹ ਦੀ ਖਾਣੀ ਪਈ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਨਾ ਦੁੱਖ ਸਹਾਰ ਸਕੇ ਨਰਸਿੰਘ ਰੂਪ ਧਾਰ ਕੇ, ਹਰਨਾਕਸ਼ ਨੂੰ ਮਾਰਿਆ ਪ੍ਰਹਲਾਦ ਦੀ ਰੱਖਿਆ ਕਰਨ ਵਾਸਤੇ। ਇਹ ਬਖਸ਼ਿਸ਼ ਕੀਤੀ ਹੈ, ਇਹ ਕਿਰਪਾ ਕੀਤੀ ਹੈ ਗੁਰੂ ਕੇ ਪਿਆਰਿਓ। ਰੱਬ ਪਰਮਾਤਮਾ ਪਰਮੇਸ਼ਰ ਜਦੋਂ ਉਸਨੇ ਉਹ ਦਿਉਰਾ ਫੇਰਿਆ ਤੇ ਜਿਹੜੀਆਂ ਕੂਹਣੀਆਂ ਸੀ ਉਹ ਰਗੜੀਆਂ ਗਈਆਂ, ਛਿੱਲੀਆਂ ਗਈਆਂ, ਖੂਨ ਵਗਿਆ। ਭਗਵਾਨ ਭਗਤ ਨੂੰ ਪ੍ਰਸੰਨ ਕਰਕੇ ਗੁਪਤ ਹੋ ਕੇ ਚਲੇ ਗਏ। ਨਾਮਦੇਵ ਬੜਾ ਖੁਸ਼ ਹੋਇਆ। ਜਦੋਂ ਪੰਡਿਆਂ ਨੂੰ ਮੂੰਹ ਦੀ ਖਾਣੀ ਪਈ ਤੇ ਨਾਮਦੇਵ ਬਾਹਲਾ ਹੀ ਪ੍ਰਸੰਨ ਹੋਇਆ। ਨਾਮਦੇਵ ਜੀ ਦੇ ਮਨ ਵਿੱਚ ਕੁਝ ਕੁ ਮਾਣ ਹੋ ਗਿਆ, ਹੰਗਤਾ ਹੋ ਗਈ ਭਈ ਜਦੋਂ ਕੋਈ ਦੁਨੀਆਂ ਦਾ ਬੰਦਾ ਦੁੱਖ ਦਿੰਦਾ ਰੱਬ ਨੂੰ ਯਾਦ ਕਰਦੇ ਆ ਰੱਬ ਆ ਜਾਂਦਾ, ਕਿਰਪਾ। ਖੁਸ਼ੀ ਖੁਸ਼ੀ ਨਾਲ ਚੱਲੇ, ਕਹਿੰਦੇ ਅੱਜ ਕਿਸੇ ਭਗਤ ਨੂੰ ਮਿਲੀਏ ਚੱਲ ਕੇ। ਸੁਣਿਆ ਭਈ ਰੰਕਾ ਤੇ ਬੰਕਾ ਭਗਤ ਨੇ, ਚਲੋ ਅੱਜ ਉਹਨਾਂ ਕੋਲ ਚੱਲਦੇ ਹਾਂ। ਰੰਕੇ ਤੇ ਬੰਕੇ ਦੇ ਪਾਸ ਦਰਸ਼ਨ ਕਰਨ ਵਾਸਤੇ ਨਾਮਦੇਵ ਚੱਲ ਪਿਆ। ਰਸਤੇ ਚ ਬੜਾ ਖੁਸ਼ੀ ਚ ਫੁੱਲਿਆ ਮਿਉਂਦਾ ਨਹੀਂ, ਪਰ ਪਰਮੇਸ਼ਰ ਨੂੰ ਹੰਗਤਾ ਨਹੀਂ ਪਾਉਂਦੀ ਜੇ ਪਿਆਰਿਆਂ ਨੂੰ ਫੁਰੇ ਤੇ ਰੱਬ ਖਤਮ ਕਰਦਾ ਕਿਸੇ ਤਰੀਕੇ ਨਾਲ। ਨਾਮਦੇਵ ਜੀ ਰੰਕੇ ਤੇ ਬੰਕੇ ਦੇ ਘਰ ਪਹੁੰਚੇ ਨੇ, ਦਰਵਾਜ਼ਾ ਖੜਕਾਇਆ। ਰੰਕੇ ਬੰਕੇ ਦੀ ਭੈਣ ਰੰਕੀ ਹੈ ਘਰ, ਉਸਨੇ ਦਰਵਾਜ਼ਾ ਲਾਇਆ, ਦੇਖਿਆ ਆਓ ਮਹਾਤਮਾ ਜੀ, ਆਓ ਵੀਰ ਜੀ। ਮੰਜੇ ਤੇ ਬਿਠਾਇਆ, ਜਲ ਪਾਣੀ ਛਕਾਇਆ, ਪੁੱਛਿਆ ਮੈਂ ਰੰਕੇ ਤੇ ਬੰਕੇ ਭਗਤ ਜੀ ਨੂੰ ਮਿਲਣਾ ਹੈ। ਰੰਕੀ ਕਹਿਣ ਲੱਗੀ ਬੈਠੋ ਬਾਹਰ ਗਏ ਹੋਏ ਨੇ ਆ ਜਾਣਗੇ। ਰੰਕੀ ਲੁਪਰੀ ਬਣਾ ਰਹੀ ਹੈ ਚੁੱਲ ਦੇ ਉੱਪਰ, ਕਿਸੇ ਜ਼ਖਮ ਤੇ ਸੱਟ ਲੱਗੀ ਤੇ ਬੰਨਣ ਵਾਸਤੇ ਹਲਦੀ ਲੂਣ ਕੁਝ ਵਿੱਚ ਤੇਲ ਆਦਿਕ ਪਾ ਕੇ ਤੇ ਬਣਾਉਣੀ, ਉਸ ਨੂੰ ਲੁਪਰੀ ਕਿਹਾ ਜਾਂਦਾ ਹੈ, ਕੜਾਹੀ ਵੀ ਕਹਿ ਦਿੰਦੇ ਨੇ ਕਈ। ਤੇ ਹੁਣ ਉਹ ਨਿਸ਼ਾਨੀ ਸੀ ਤੇ ਕਿਸੇ ਸੱਟ ਪੇਟ ਤੇ ਲਾਉਣੀ ਹੈ, ਤੇ ਨਾਮਦੇਵ ਨੇ ਪੁੱਛਿਆ ਭੈਣ ਜੀ ਸੁੱਖ ਤਾਂ ਹੈ ਘਰ ਵਿੱਚ ਵੀ ਤੁਸੀਂ ਲੁਪਰੀ ਬਣਾ ਰਹੇ ਹੋ? ਕਹਿਣ ਲੱਗੀ ਵੀਰਾ ਕੀ ਦੱਸਾਂ ਤੈਨੂੰ, ਇੱਕ ਨਾਮਦੇਵ ਭਗਤ ਹੈ, ਉਹ ਰੱਬ ਦੇ ਗੁਣ ਗਾਉਂਦਾ ਹੈ ਤੇ ਮਨਮੁੱਖ ਲੋਕ ਉਹਨੂੰ ਤੰਗ ਕਰਦੇ ਰਹਿੰਦੇ ਨੇ। ਉਹ ਪਿਆਰ ਵਿੱਚ ਪਰਮੇਸ਼ਰ ਦੇ ਗੁਣ ਗਾਉਂਦਾ, ਨੀਵੀਂ ਜਾਤ ਵਾਲਾ ਜਾਣ ਕੇ ਪੰਡੇ ਲੋਕ ਜਿਹੜੇ ਨੇ ਉਹ ਸਹਾਰਦੇ ਨਹੀਂ, ਤੇ ਉਹ ਉਹਨੂੰ ਧੱਕੇ ਠੇਡੇ ਲਾਉਂਦੇ ਰਹਿੰਦੇ ਨੇ, ਤੇ ਨਾਮਦੇਵ ਜਰਾ ਕੁ ਦੁੱਖ ਆਉਂਦਾ ਤੇ ਰੱਬ ਨੂੰ ਯਾਦ ਕਰਨ ਲੱਗ ਜਾਂਦਾ। ਆ ਹੁਣੇ ਸੁਣਿਆ ਭਾਈ ਮੰਦਰ ਵਿੱਚ ਗਿਆ ਜੀ, ਧੱਕੇ ਦੇ ਕੇ ਪੰਡਿਆਂ ਨੇ ਬਾਹਰ ਕੱਢਿਆ ਤੇ ਨਾਮਦੇਵ ਰੋਣ ਲੱਗ ਗਿਆ, ਰੱਬ ਨੂੰ ਯਾਦ ਕਰਨ ਲੱਗ ਗਿਆ। ਰੱਬ ਨੇ ਆ ਕੇ ਨਾਮਦੇਵ ਨੂੰ ਖੁਸ਼ ਕੀਤਾ ਤੇ ਮੰਦਰ ਨੂੰ ਫੇਰਿਆ, ਭਗਵਾਨ ਦੀਆਂ ਕੂਹਣੀਆਂ ਰਗੜਦੀਆਂ ਗਈਆਂ। ਵੀਰ ਜੀ ਮੈਂ ਭਗਵਾਨ ਦੀਆਂ ਕੂਹਣੀਆਂ ਤੇ ਲੁਪਰੀ ਬੰਨਣ ਵਾਸਤੇ ਬਣਾ ਰਹੀ ਹਾਂ। ਜਦੋਂ ਇਹ ਗੱਲ ਸੁਣੀ ਨਾਮਦੇਵ ਦੇ ਪੈਰਾਂ ਹੇਤੋਂ ਮਿੱਟੀ ਨਿਕਲ ਗਈ। ਕਹਿਣ ਲੱਗਾ ਓਹੋ, ਮੈਂ ਤੇ ਆਖਿਆ ਸੀ ਮੇਰੇ ਵਰਗਾ ਕੋਈ ਦੁਨੀਆਂ ਵਿੱਚ ਭਗਤ ਨਹੀਂ, ਮੇਰੇ ਨਾਲ ਤੇ ਆਹ ਵੱਡੀ ਭਗਤਣੀ ਹੈ ਜਿਹਦੇ ਕੋਲੋਂ ਭਗਵਾਨ ਆਪ ਕੂਹਣੀਆਂ ਤੇ ਲੁਪਰੀ ਬਣਾ ਰਿਹਾ ਤੇ ਮੇਰੇ ਨਾਲ ਵੀ ਵੱਡੀ ਭਗਤਣੀ ਹੈ। ਚਰਨੀ ਪੈ ਗਿਆ ਉਸ ਮੌਕੇ, ਕਹਿਣ ਲੱਗਾ ਭੈਣ ਜੀ ਮੈਂ ਹੀ ਨਾਮਦੇਵ ਹਾਂ। ਕਹੋ ਗੱਜ ਕੀ ਸਤਨਾਮ। ਅਜਬ ਕੰਮ ਕਰਤੇ ਹਰ ਕੇਰੇ, ਉਸ ਪਰਮਾਤਮਾ ਦੇ ਅਕਾਲ ਪੁਰਖ ਦੇ ਅਸਚਰਜ ਕੰਮ ਹਨ ਗੁਰੂ ਕੇ ਪਿਆਰਿਓ। ਨਰਸਿੰਘ ਰੂਪ ਧਾਰ ਕੇ ਹਰਨਾਕਸ਼ ਨੂੰ ਮਾਰਨਾ, ਪ੍ਰਹਿਲਾਦ ਨੂੰ ਬਚਾਉਣਾ ਤੇ ਹੋਲਕਾ ਨੂੰ ਸਾੜ ਦੇਣਾ, ਇਹ ਅਸਚਰਜ ਕੰਮ ਉਸ ਕਰਤੇ ਦੇ ਅਕਾਲ ਪੁਰਖ ਦੇ। ਇਹ ਧਰਤੀ ਦੁਸ਼ਟਾਂ ਤੋਂ ਦੁਖੀ ਹੋ ਗਈ, ਗਊ ਦਾ ਰੂਪ ਧਾਰ ਕੇ ਜਾਂ ਕਹਿ ਲਈਏ ਇਸਤਰੀ ਦਾ ਰੂਪ ਧਾਰ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਗਈ। ਭਾਈ ਗੁਰਦਾਸ ਜੀ ਗਵਾਹ ਹਨ, ਕਲਮਲ ਹੋਈ ਮੇਦਨੀ, ਅਰਦਾਸ ਕਰੀ ਲਿਵ ਲਾਈ। ਇਹ ਜਿਹੜੀ ਧਰਤੀ ਸੀ ਇਹ ਦੁਖੀ ਹੋ ਗਈ ਤੇ ਦੁਖੀ ਨੇ ਜਾ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਫਰਿਆਦ ਕੀਤੀ। ਨਿਗਰ ਚਲੇ ਰਸਾ ਤਲ ਟੋਆ, ਇਹ ਪਰਮੇਸ਼ਰ ਮੈਂ ਨਿਗਰ ਚੱਲੀ ਹਾਂ, ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਆਸਰਾ ਦੇਵੋ। ਭਾਈ ਗੁਰਦਾਸ ਜੀ ਲਿਖਦੇ ਨੇ, ਥੰਮੈ ਕੋਈ ਨਾ ਸਾਧ ਬਿਨ, ਸਾਧਨ ਦਿਸੈ ਜਗ ਵਿੱਚ ਕੋਆ। ਇਹ ਤਾਂ ਨਹੀਂ ਵੀ ਉਦੋਂ ਸੰਤ ਕੋਈ ਨਹੀਂ ਸੀ, ਸੰਤ ਬੇਅੰਤ ਸਨ, ਪਰ ਐਸਾ ਕੋਈ ਨਹੀਂ ਸੀ ਜਿਹੜਾ ਨਿਗਰਦੀ ਹੋਈ ਦੁਨੀਆਂ ਨੂੰ ਹੱਥ ਦੇ ਕੇ ਰੱਖੇ, ਜ਼ੁਲਮ ਨੂੰ ਖਤਮ ਕਰੇ, ਜ਼ਾਲਮਾਂ ਨੂੰ ਮਾਰੇ, ਐਸਾ ਕੋਈ ਨਹੀਂ ਸੀ ਦਿਸਦਾ। ਤਾਂ ਨਿਗਰ ਚੱਲੀ ਧਰਤੀ ਸ੍ਰਿਸ਼ਟੀ, ਇਹਦੀਆਂ ਫਰਿਆਦਾਂ ਨੂੰ ਸੁਣਿਆ, ਸੱਚਾ ਸੁਣਿਆ ਕੰਨ ਦੇ, ਧੀਰ ਕਦੀ ਵੈ ਸਹਿਜ ਸੁਭਾਅ। ਕੰਨ ਵਿੱਚ ਫਰਿਆਦ ਸੁਣੀ ਧਰਤੀ ਦੀ ਬੜੇ ਗੌਹ ਨਾਲ, ਤੇ ਇਹਨੂੰ ਧੀਰਜ ਦਿੱਤਾ, ਭਾਈ ਧਰਤੀ ਤੂੰ ਜਾ, ਤੇਰੀ ਰਕਸ਼ਾ ਵਾਸਤੇ ਆ ਰਹੇ ਹਾਂ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਨਿਰੰਕਾਰ ਆਕਾਰ ਬਣਾਇਆ, ਨਿਰੰਕਾਰ ਨਾਨਕ ਦੇਓ, ਨਿਰੰਕਾਰ ਆਕਾਰ ਬਣਾਇਆ, ਨਿਰੰਕਾਰ ਨੇ ਫਿਰ ਆਕਾਰ ਸੜਗੁਣ ਰੂਪ ਧਾਰਨਾ ਕੀਤਾ। ਨਿਰਗੁਣ ਤੇ ਸਰਗੁਣ ਥੀਆ, ਉਸ ਨਿਰਗੁਣ ਸਰੂਪ ਨੇ ਆਪਣਾ ਸਰਗੁਣ ਰੂਪ ਧਾਰਨਾ ਕੀਤਾ ਇਸ ਸੰਸਾਰ ਤੇ ਇਸ ਧਰਤੀ ਤੇ। ਸਤਿਗੁਰ ਨਾਨਕ ਪ੍ਰਗਟਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਰੱਬ ਨੇ ਅਵਤਾਰ ਧਾਰਿਆ ਆਪਣਾ ਨਾਮ ਨਾਨਕ ਰਖਵਾ ਕੇ। ਤੇ ਅਜਬ ਕੰਮ ਕਰਤੇ ਹਰ ਕੇਰੇ, ਉਸ ਨਿਰੰਕਾਰ ਦੇ ਅਚਰਜ ਕੌਤਕ ਕਿੰਨੇ। ਗਿਆਰਵੇਂ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਜੀ ਚੱਲ ਰਹੇ ਨੇ, ਮੈਂ ਸਾਰੇ ਗੁਰੂ ਸਾਹਿਬਾਂ ਦਾ ਸਿੰਪਲ ਮਾਤਰ ਅਜਬ ਕੰਮ ਦੀ ਬੇਨਤੀ ਕਰਾਂ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸ੍ਰਿਸ਼ਟੀ ਦਾ ਉਧਾਰ ਕੀਤਾ, ਉਧਾਰ ਕਰਦਿਆਂ ਕਰਦਿਆਂ ਆਪ ਬਗਦਾਦ ਵਿੱਚ ਪਹੁੰਚੇ ਨੇ। ਬਗਦਾਦ ਸ਼ਹਿਰ ਵਿੱਚ ਪਹੁੰਚ ਕੇ ਕਹਿਣ ਲੱਗੇ, ਮਰਦਾਨਿਆਂ ਬਾਣੀ ਆਈ ਰਬਾਬ ਵਜਾ। ਮਰਦਾਨੇ ਨੇ ਰਬਾਬ ਵਜਾਈ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਉਚਾਰ ਕਰ ਰਹੇ ਨੇ। ਪਾਤਾਲਾਂ ਪਾਤਾਲਕ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਰ। ਰਾਗ ਤੇ ਬਾਣੀ ਗਾਈ ਜਾ ਰਹੀ ਹੈ। ਬਗਦਾਦ ਸ਼ਹਿਰ ਦੇ ਰਹਿਣ ਵਾਲਾ ਮੁਸਲਮਾਨਾਂ ਦਾ ਪੂਜਨੀਕ ਮਹਾਨ ਸੰਤ ਦਸਤਗੀਰ ਪੀਰ, ਉਸ ਨੂੰ ਜਾ ਕੇ ਉਹਦੇ ਚੇਲਿਆਂ ਨੇ ਦੱਸਿਆ ਭਈ ਪੀਰ ਜੀ, ਤੁਸੀਂ ਤਾਂ ਆਪਣੇ ਦੇਸ਼ ਵਿੱਚ ਇਹ ਹੁਕਮ ਜਾਰੀ ਕੀਤਾ ਭਈ ਰਾਗ ਨਹੀਂ ਕਿਸੇ ਨੇ ਪੜਨਾ, ਤੇ ਤੁਹਾਡੇ ਹੀ ਸ਼ਹਿਰ ਦੇ ਵਿੱਚ ਤਿੰਨ ਫਕੀਰ ਨੇ, ਤਿੰਨ ਸੰਤ ਨੇ, ਰਾਗ ਵੀ ਗਾਇਆ ਜਾ ਰਿਹਾ ਤੇ ਇੱਕ ਬੜਾ ਵੱਡਾ ਕੁਫਰ ਬੋਲਿਆ ਜਾ ਰਿਹਾ। ਇੱਕ ਤਾਂ ਤੁਹਾਡੀ ਮਰਜ਼ਾਦਾ ਉਲੰਘਣ ਕੀਤੀ, ਤੁਸੀਂ ਕਿਹਾ ਰਾਗ ਨਹੀਂ ਗਾਉਣਾ, ਰਾਗ ਗਾ ਰਹੇ ਨੇ। ਦੂਸਰਾ ਤੁਸੀਂ ਕਹਿੰਦੇ ਹੋ ਸੱਤ ਪਤਾਲ ਤੇ ਸੱਤ ਆਗਾਸ ਨੇ, ਉਹ ਕਿੱਡਾ ਕੁਫਰ ਬੋਲ ਰਹੇ, ਝੂਠ ਬੋਲ ਰਹੇ, ਇਹ ਲੱਖਾਂ ਪਤਾਲ ਤੇ ਲੱਖਾਂ ਆਗਾਸ। ਗੁੱਸਾ ਆਇਆ ਦਸਤਗੀਰ ਪੀਰ ਨੂੰ, ਆਪਣੇ ਚੇਲਿਆਂ ਤੇ ਲੋਕਾਂ ਨੂੰ ਕਿਹਾ ਪੱਥਰ ਪਕੜ ਕੇ ਮਾਰੋ, ਜਾ ਕੇ ਤਿੰਨੇ ਮਾਰ ਦਿਓ। ਜਦੋਂ ਇਹ ਪੱਥਰ ਹੱਥਾਂ ਵਿੱਚ ਫੜ ਕੇ ਗਏ, ਮਰਦਾਨੇ ਨੇ ਤੱਕਿਆ ਤੇ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਮਾਰੇ ਗਏ। ਲਾਲਾ ਲਾਲਾ ਕਰਦੀ ਬਾਹਰ ਆ ਰਹੀ, ਪੱਥਰ ਹੱਥਾਂ ਵਿੱਚ ਪਕੜੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮੁਸਕਰਾਏ, ਕਹਿੰਦੇ ਮਰਦਾਨਿਆਂ ਕਹੋ ਗੱਜ ਕੇ ਸਤ ਕਰਤਾਰ, ਸਤ ਕਰਤਾਰ ਬੋਲਾ ਸੀ ਬਚਨ ਕਰਦਿਆਂ ਸਾਰ। ਜਿਹੜੀਆਂ ਬਾਹਾਂ ਉੱਪਰ ਨੂੰ ਚੱਕੀਆਂ ਸੀ ਪੱਥਰ ਮਾਰਨ ਵਾਸਤੇ, ਉੱਪਰ ਨੂੰ ਖੜੀਆਂ ਰਹਿ ਗਈਆਂ, ਪੱਥਰ ਹੱਥਾਂ ਨਾਲ ਜੁੜ ਗਏ। ਇਹ ਖਬਰ ਦਸਤਗੀਰ ਪੀਰ ਦੇ ਪਾਸ ਪਹੁੰਚੀ, ਆਪ ਚੱਲ ਕੇ ਆਇਆ, ਦੇਖੀ ਗੁਰੂ ਨਾਨਕ ਪਾਤਸ਼ਾਹ ਦੀ ਸ਼ਕਤੀ, ਢਹਿ ਕੇ ਚਰਨੀ ਪੈ ਗਿਆ, ਪਾਤਸ਼ਾਹ ਬਖਸ਼ ਲਵੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆਂ ਮਾਰ ਛੱਟਾ ਚੱਲਦਾ ਸਾਰਿਆਂ ਦੇ ਉੱਪਰ, ਕਹਿ ਗੱਜ ਕੇ ਸਤ ਕਰਤਾਰ, ਸਤ ਕਰਤਾਰ। ਬਾਹਾਂ ਹੇਠਾਂ ਨੂੰ ਹੋਈਆਂ, ਪੱਥਰ ਹੱਥਾਂ ਚੋਂ ਛੁੱਟ ਗਏ, ਬਾਹਾਂ ਚੱਲੀਆਂ ਜਿੱਥੇ ਦਸਤਗੀਰ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਸਾਰਿਆਂ ਚੇਲਿਆਂ ਨੇ ਸੀ ਸੁਣਵਾ ਦਿੱਤਾ, ਮੱਥਾ ਟੇਕ ਦਿੱਤਾ, ਬੇਨਤੀਆਂ ਕੀਤੀਆਂ, ਪਾਤਸ਼ਾਹ ਜੀ ਮੈਂ ਕੋਈ ਜ਼ਾਲਮ ਨਹੀਂ, ਮੈਂ ਤਾਂ ਇੱਕ ਪੀਰ ਹਾਂ, ਮੇਰੇ ਕੋਲ ਵੀ ਰਿਧੀਆਂ ਸਿੱਧੀਆਂ ਨੇ, ਪਰ ਮੈਨੂੰ ਇਉਂ ਲੱਗਦਾ ਤੁਸੀਂ ਜਿਵੇਂ ਸਭ ਰਿਧੀਆਂ ਸਿੱਧੀਆਂ ਦੇ ਮਾਲਕ ਨਿਰੰਕਾਰ ਦਾ ਰੂਪ ਆਏ ਹੋ, ਖੁਦਾ ਦਾ ਸਰੂਪ ਆਏ ਹੋ, ਕਿਰਪਾ ਕਰੋ ਮੇਰੇ ਦੋ ਸਵਾਲਾਂ ਦਾ ਜਵਾਬ ਤਾਂ ਦੇ ਦਿਓ। ਸਾਹਿਬ ਜੀ ਮੈਂ ਆਪਣੇ ਦੇਸ਼ ਵਿੱਚ ਰਾਗ ਇਸ ਕਰਕੇ ਮਨਾਹੀ ਕੀਤੀ ਆ ਕਿ ਰਾਗ ਨੂੰ ਗਾਉਣ ਨਾਲ, ਰਾਗ ਨੂੰ ਸੁਣਨ ਨਾਲ ਮਨ ਵਿਸ਼ੇ ਵਿਕਾਰਾਂ ਵਿੱਚ ਜਾਂਦਾ, ਤੁਸੀਂ ਸੰਤ ਲੱਗਦੇ ਹੋ ਰਾਗ ਕਿਉਂ ਗਾ ਰਹੇ ਹੋ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪੀਰ ਜੀ ਤੁਸੀਂ ਭੁੱਲ ਗਏ ਹੋ, ਤੁਹਾਨੂੰ ਭੁਲੇਖਾ ਲੱਗ ਗਿਆ। ਅੱਜ ਵੀ ਬੜਿਆਂ ਨੂੰ ਭੁਲੇਖਾ ਲੱਗਾ ਜਿਹੜੇ ਕਹਿੰਦੇ ਰਾਗ ਮਾਲਾ ਬਾਣੀ ਨਹੀਂ। ਜੇ ਦਸਤਗੀਰ ਪੀਰ ਭੁੱਲ ਸਕਦਾ ਤੇ ਹੋਰ ਵੀ ਕੋਈ ਭੁੱਲ ਸਕਦਾ? ਭੁੱਲਣੇ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ, ਭੁੱਲ ਗਏ ਹੋ ਤੁਸੀਂ। ਇਹ ਰਾਗ ਤੇ ਇੱਕ ਸੋਨੇ ਦਾ ਬਰਤਨ ਹੈ ਪੀਰ ਜੀ, ਜੇ ਸੋਨੇ ਦੇ ਬਰਤਨ ਵਿੱਚ ਦੁੱਧ ਪਾ ਦਈਏ ਤੇ ਸੋਨੇ ਦਾ ਬਰਤਨ ਵੀ ਚੰਗਾ ਤੇ ਸੋਨਾ ਵੀ ਚੰਗਾ, ਜੇ ਸੋਨੇ ਦੇ ਬਰਤਨ ਵਿੱਚ ਗੰਦਗੀ ਪਾ ਦਈਏ ਤੇ ਉਹ ਗੰਦਗੀ ਮਾੜੀ ਤੇ ਉਹ ਸੋਨੇ ਦੇ ਬਰਤਨ ਨੂੰ ਵੀ ਗੰਦਿਆਂ ਕਰ ਦਿੰਦੀ ਹੈ। ਸੋਨਾ ਤਾਂ ਸੋਨਾ ਹੀ ਹੈ, ਸੋਨਾ ਮਾੜਾ ਨਹੀਂ, ਗੰਦੀ ਚੀਜ਼ ਪੈਣ ਨੇ ਸੋਨਾ ਗੰਦਾ ਕਰ ਦਿੱਤਾ, ਚੰਗੀ ਚੀਜ਼ ਪੈਣ ਨੇ ਸੋਨੇ ਨੂੰ ਚੰਗਾ ਬਣਾ ਦਿੱਤਾ। ਸੋਨਾ ਸੋਨਾ ਹੀ ਹੈ, ਗੰਦਗੀ ਨੇ ਗੰਦਾ ਕੀਤਾ। ਸੋਨੇ ਨੂੰ ਚੰਗਾ ਬਣਾ ਦਿੱਤਾ, ਸੋਨਾ ਸੋਨਾ ਹੀ ਹੈ, ਗੰਦਗੀ ਨੇ ਗੰਦਾ ਕੀਤਾ। ਇਹ ਜਿਹੜਾ ਰਾਗ ਹੈ ਤੇ ਸੋਨਾ ਹੈ, ਇਸ ਰਾਗ ਨੂੰ ਵਿਸ਼ੇ ਵਿਕਾਰਾਂ ਵਿੱਚ ਗਾਵਾਂਗੇ ਤਾਂ ਮਨ ਵਿਸ਼ੇ ਵਿਕਾਰਾਂ ਵੱਲ ਦੌੜੇਗਾ। ਇਸ ਰਾਗ ਵਿੱਚ ਗੰਦੇ ਗੀਤ ਗਾਵਾਂਗੇ ਤਾਂ ਇਹ ਰਾਗ ਜਿਹੜਾ ਉਹ ਮਨ ਜਿਹੜਾ ਉਹ ਵਿਸ਼ੇ ਵਿਕਾਰਾਂ ਵੱਲ ਦੌੜੇਗਾ। ਪਰ ਜੇ ਇਸ ਰਾਗ ਵਿੱਚ ਖੁਦਾ ਦੀ ਬੰਦਗੀ ਨੂੰ ਗਾਵਾਂਗੇ ਤਾਂ ਮਨ ਦਾ ਟਿਕਾਓ ਬਣੇਗਾ, ਮਨ ਦੀ ਇਕਾਗਰਤਾ ਬਣੇਗੀ। ਰਾਗ ਮਾੜਾ ਨਹੀਂ, ਸੋਨੇ ਦਾ ਬਰਤਨ ਮਾੜਾ ਨਹੀਂ। ਸਤ ਬਚਨ ਜੀ, ਦੂਸਰਾ ਮੇਰਾ ਸਵਾਲ ਭਈ ਸੱਤ ਪਤਾਲ ਤੇ ਸੱਤ ਆਕਾਸ਼ ਸਾਡੀ ਕੁਰਾਨ ਵਿੱਚ ਲਿਖਿਆ ਤੇ ਤੁਸੀਂ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹਿ ਰਹੇ ਹੋ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤੁਹਾਡੇ ਗ੍ਰੰਥਾਂ ਨੂੰ ਝੂਠੇ ਨਹੀਂ ਕਹਿੰਦੇ ਤੇ ਨਾ ਤੁਹਾਡੇ ਵੱਡਿਆਂ ਨੂੰ ਝੂਠੇ ਕਹਿੰਦੇ ਹਾਂ, ਪਰ ਮੁਹੰਮਦ ਸਾਹਿਬ ਨੂੰ ਗਿਆਨ ਹੀ ਸੱਤਾਂ ਆਕਾਸ਼ਾਂ ਤੇ ਸੱਤਾਂ ਪਤਾਲਾਂ ਦਾ ਸੀ। ਸੱਤ ਆਕਾਸ਼ ਭੂਰ ਮਹਿਰ ਭੋਵ ਆਕਾਸ਼ ਪਤਾਲ ਅਤਲ ਬਿਤਲ ਰਸਾਤਲ ਤਰਾਤਲ ਪਤਾਲ, ਉਹਨਾਂ ਨੂੰ ਗਿਆਨ ਹੀ ਸੱਤਾਂ ਸੱਤਾਂ ਦਾ ਸੀ ਤੇ ਸਾਨੂੰ ਨਿਰੰਕਾਰ ਨੇ ਲੱਖਾਂ ਦਾ ਗਿਆਨ ਦਿੱਤਾ ਤੇ ਸਾਨੂੰ ਦਾ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਦਿਖਾ ਦਿੰਦੇ ਹਾਂ, ਫਿਰ ਮੰਨ ਜਾ ਸਾਡੇ ਨਾਲ ਆ, ਤੈਨੂੰ ਦਿਖਾਨੇ ਆ ਲੱਖਾਂ ਪਤਾਲ ਤੇ ਆਕਾਸ਼ ਪ੍ਰਤੱਖ। ਇੱਕ ਤੂੰ ਹੀ ਦਸਤਗੀਰ ਪੀਰ ਨਹੀਂ, ਲੱਖਾਂ ਦਸਤਗੀਰ ਪੀਰ ਨੇ। ਇੱਕ ਤੂੰ ਹੀ ਸਤਸੰਗਤ ਵਿੱਚ ਨਹੀਂ ਆਇਆ, ਇਹਨਾਂ ਪਤਾਲਾਂ ਅਕਾਲ ਆਕਾਸ਼ਾਂ ਦੇ ਵਿੱਚ ਸਤਸੰਗਤਾਂ ਹੋ ਰਹੀਆਂ ਨੇ। ਕਹਿਣ ਲੱਗਾ ਮਹਾਰਾਜ ਮੈਂ ਤੁਰ ਨਹੀਂ ਸਕਦਾ, ਮੇਰੇ ਪੁੱਤਰ ਨੂੰ ਲੈ ਜਾਓ, ਮੇਰੇ ਪੁੱਤਰ ਤੇ ਮੈਨੂੰ ਵਿਸ਼ਵਾਸ ਹੈ, ਪੂਰਾ ਵਿਸ਼ਵਾਸ ਹੈ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਦਸਤਗੀਰ ਪੀਰ ਦੇ ਪੁੱਤਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਆ ਆਪਣੇ ਨਾਲ ਤੇ ਅੱਖਾਂ ਮੀਟ ਕੇ ਸ਼ਕਤੀ ਦੇ ਨਾਲ ਆਕਾਸ਼ ਦੀ ਤਰਫ ਨੂੰ ਲੈ ਗਏ ਨੇ। ਲੱਖਾਂ ਹੀ ਇਸ ਤਰ੍ਹਾਂ ਦੀਆਂ ਧਰਤੀਆਂ ਤੇ ਸਤਸੰਗਤਾਂ ਹੋ ਰਹੀਆਂ ਨੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੋ ਰਹੀਆਂ ਨੇ, ਅਰਦਾਸਾਂ ਹੋ ਰਹੀਆਂ ਨੇ, ਬੈਠ ਕੇ ਸੰਗਤ ਵਿੱਚ ਅਰਦਾਸ ਸੁਣ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਿਣਕਾ ਕਿਣਕਾ ਲੈ ਕੇ ਜਿਹੜਾ ਪੀਰ ਦੇ ਬੇਟੇ ਕੋਲ ਉਹ ਕੌਲਾ ਸੀ ਉਹਦੇ ਵਿੱਚ ਪਾਏ ਜਾ ਰਿਹਾ, ਔਰ ਲੱਖਾਂ ਪਤਾਲਾਂ ਚ ਲੱਖਾਂ ਸਤਸੰਗਤਾਂ ਵਿੱਚੋਂ ਅਰਦਾਸਾਂ ਸੁਣਾ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੇ ਕੇ ਫਿਰ ਪਤਾਲ ਨੂੰ ਸ਼ੁਰੂ ਕਰ ਦਿੱਤਾ ਤੇ ਲੱਖਾਂ ਹੀ ਪਤਾਲਾਂ ਨੂੰ ਇਸ ਤਰ੍ਹਾਂ ਦੀਆਂ ਸਤਸੰਗਤਾਂ ਦਿਖਾਈਆਂ। ਉਹ ਭਰ ਕੇ ਕੌਲਾ ਜਿਹੜਾ ਸੀ ਉਹ ਪ੍ਰਸ਼ਾਦ ਦਾ ਪਿਤਾ ਦੇ ਲਿਆ ਕੇ ਪਾਸ ਤੇ ਕਹਿਣ ਲੱਗਾ, ਪਿਤਾ ਜੀ ਇਹਨਾਂ ਦੇ ਚਰਨ ਪਕੜ ਲਓ, ਇਹ ਖੁਦਾ ਨੇ, ਬਿਲਕੁਲ ਇਹਨਾਂ ਦੇ ਬੋਲ ਠੀਕ ਨੇ, ਇਹਦੀ ਗਵਾਹੀ, ਇਹਦੇ ਗਵਾਹ ਭਾਈ ਗੁਰਦਾਸ ਜੀ ਬ੍ਰਹਮਣੀ ਗੁਰੂ ਘਰ ਦੇ, ਜੋ ਗੁਰੂ ਅਰਜਨ ਦੇਵ ਜੀ ਦੇ ਘਰਾਂ ਵਿੱਚੋਂ ਮਾਮਾ ਜੀ ਲੱਗਦੇ ਨੇ, ਉਹਨਾਂ ਨੇ ਲਿਖਿਆ ਨਾਲ ਲੇਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਚ ਫੁਰਕ ਵਿੱਚ ਸਭ ਦਿਖਲਾਈ। ਉਹ ਪੀਰ ਦੇ ਪੁੱਤਰ ਨੂੰ ਨਾਲ ਲੈ ਕੇ ਅੱਖ ਫੁਰਕਣ ਜਿਹੇ ਸਮੇਂ ਵਿੱਚ ਸਤਿਗੁਰਾਂ ਨੇ ਸ਼ਕਤੀ ਦੇ ਨਾਲ ਇਹ ਸਾਰਾ ਕੌਤਕ ਉਸ ਦੇ ਲੜਕੇ ਨੂੰ ਵਿਖਾ ਦਿੱਤਾ। ਸਾਲ ਨਹੀਂ ਲੱਗੇ ਨਾ ਅੱਖਾਂ ਮੀਟ ਕੇ ਸ਼ਕਤੀ ਦੇ ਨਾਲ ਇਹ ਸਾਰਾ ਨਕਸ਼ਾ ਕੌਤਕ ਦਿਖਾ ਦਿੱਤਾ। ਤੇ ਮੇਰੇ ਪਾਤਸ਼ਾਹ ਧੰਨ ਗੁਰੂ ਗਰੀਬ ਨਿਵਾਸ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਲਿਖਿਆ ਉਹ ਬਿਲਕੁਲ ਠੀਕ ਲਿਖਿਆ। ਅਜਬ ਕੰਮ ਕਰਤੇ ਹਰ ਕੇਰੇ, ਪਰਮੇਸ਼ਰ ਦਾ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਦੇ ਇਹ ਅਸਚਰਜ ਕੌਤਕ। ਅਗਾਂਹ ਚੱਲੀਏ, ਦੂਸਰੇ ਗੁਰੂ ਨਾਨਕ ਦੂਸਰਾ ਰੱਬ ਗੁਰੂ ਅੰਗਦ ਦੇਵ ਜੀ ਆਪ ਖਡੂਰ ਸਾਹਿਬ ਵਿੱਚ ਹਨ। ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਤਪ ਸਥਾਨ ਤੇ ਤਪੱਸਿਆ ਕਰ ਰਹੇ ਨੇ, ਬੰਦਗੀ ਕਰ ਰਹੇ ਨੇ। ਖਡੂਰ ਸਾਹਿਬ ਵਿੱਚ ਰਹਿੰਦਾ ਇੱਕ ਜੋਗੀ, ਇੱਕ ਤਪਾ ਤਪਸਵੀ। ਜਦੋਂ ਸੰਗਤਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਗਈਆਂ, ਬੋਲ ਸੁਣੇ, ਵਿਚਾਰ ਸੁਣੇ, ਦਰਸ਼ਨ ਕੀਤੇ, ਪ੍ਰਭਾਵਿਤ ਹੋਈਆਂ, ਰੌਣਕਾਂ ਲੱਗਣ ਲੱਗੀਆਂ, ਤਾਂ ਇਹ ਤਪਾ ਸੜ ਬਲ ਕੇ ਕੋਲਾ ਹੋ ਗਿਆ ਭਈ ਮੇਰੀ ਪੂਜਾ ਪ੍ਰਤਿਸ਼ਠਾ ਮਾਰੀ ਜਾਵੇਗੀ। ਇਸ ਨੇ ਈਰਖਾ ਕੀਤੀ, ਈਰਖਾ ਵਸ ਹੋ ਕੇ ਇਹ ਤਪੇ ਦੇ ਪਾਸ ਕੁਝ ਰਿਧੀਆਂ ਸਿੱਧੀਆਂ ਸਨ। ਜਦੋਂ ਕਿਤੇ ਬਾਰਿਸ਼ ਨਾ ਪਵੇ ਜਿਮੀਦਾਰਾਂ ਨੂੰ ਰਿਧੀਆਂ ਸਿੱਧੀਆਂ ਨਾਲ ਬਾਰਿਸ਼ ਪਵਾ ਕੇ ਤੇ ਖੁਸ਼ ਕਰਕੇ ਮਗਰ ਲਾਇਆ ਹੋਇਆ ਸੀ। ਇਸ ਨੇ ਰਿਧੀ ਸਿੱਧੀ ਦੀ ਤਾਕਤ ਨਾਲ ਬਾਰਿਸ਼ ਬੰਦ ਕਰ ਦਿੱਤੀ, ਹੁਣ ਨਹੀਂ ਹੋਵੇਗੀ। ਰਹੋ ਵਿਚਾਰ, ਇਸ ਤਰ੍ਹਾਂ ਪ੍ਰਸੰਗ ਹੈ ਕਿ ਬਾਰਿਸ਼ ਪਵਾ ਕੇ ਤੇ ਇਹ ਖੁਸ਼ ਕਰ ਦਿੰਦਾ ਸੀ। ਸਾਧ ਸੰਗਤ ਜੀ, ਇਸ ਨੇ ਈਰਖਾਵਸ ਹੋ ਕੇ ਤੇ ਜਿਹੜੇ ਇੱਥੇ ਦੇ ਜ਼ਿਮੀਂਦਾਰ ਸਨ, ਖਾਸ ਕਰਕੇ ਖਹਿਰੇ ਗੋਤ ਦੇ, ਉਹਨਾਂ ਨੂੰ ਪ੍ਰੇਰਨਾ ਕੀਤੀ ਵੀ ਦੇਖੋ ਸਾਡੇ ਇਸ ਨਗਰੀ ਦੇ ਵਿੱਚ ਇੱਕ ਗਲਤ ਕੰਮ ਹੋ ਰਿਹਾ। ਇੱਥੇ ਗੁਰੂ ਅੰਗਦ ਦੇਵ ਜੀ ਇੱਕ ਗ੍ਰਿਸਤੀ ਬੰਦਾ, ਉਹ ਗੁਰੂ ਬਣ ਕੇ ਬੈਠ ਰਿਹਾ, ਗ੍ਰਿਸਤੀ ਇੱਕ ਪੂਜਾ ਕਰਵਾ ਰਿਹਾ, ਇਹ ਗਲਤ ਕੰਮ ਹੋ ਰਿਹਾ ਹੈ। ਹੁਣ ਨਹੀਂ ਬਾਰਿਸ਼ ਪਵੇਗੀ, ਔੜ ਲੱਗੀ, ਜ਼ਿਮੀਂਦਾਰਾਂ ਦੀਆਂ ਫਸਲਾਂ ਸੁੱਕਣ ਲੱਗੀਆਂ। ਉਹ ਆ ਕੇ ਕਹਿਣ ਲੱਗੇ ਤਪਾ ਜੀ ਬਾਰਿਸ਼ ਪਵਾਓ। ਕਹਿਣ ਲੱਗਾ ਬਾਰਿਸ਼ ਕਿਵੇਂ ਪਵਾਵਾਂ, ਸਾਡੇ ਪਿੰਡ ਦੇ ਵਿੱਚ ਉਪਦਰਵ ਹੋ ਰਿਹਾ, ਪਾਪ ਹੋ ਰਿਹਾ। ਗ੍ਰਿਸਤੀ ਵੀ ਕਦੇ ਗੁਰੂ ਹੁੰਦਾ, ਗ੍ਰਿਸਤੀ ਦੀ ਪੂਜਾ ਹੋ ਰਹੀ ਹੈ, ਗੁਰੂ ਬਣਿਆ ਬੈਠਾ। ਜਾਓ ਉਹਨੂੰ ਜਾ ਕੇ ਕਹੋ, ਜਦੋਂ ਤੁਸੀਂ ਉਧਰ ਜਾਂਦੇ ਹੋ ਮੱਥਾ ਟੇਕਦੇ ਹੋ ਤੇ ਉਹਨੂੰ ਕਹੋ ਬਾਰਿਸ਼ ਪਵਾਏ। ਸੰਗਤਾਂ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਚਲੇ ਗਈਆਂ ਵੀ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਸਾਡੀਆਂ ਫਸਲਾਂ ਸੁੱਕ ਰਹੀਆਂ ਨੇ, ਬਾਰਿਸ਼ ਪਵਾਓ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਰੱਬ ਦੇ ਭਾਣੇ ਵਿੱਚ ਰਹੀਦਾ, ਜਿਵੇਂ ਪਰਮੇਸ਼ਰ ਦਾ ਹੁਕਮ ਹੈ। ਇਹ ਫਿਰ ਤਪੇ ਦੇ ਪਾਸ ਵੀ ਤਪਾ ਜੀ ਤੁਸੀਂ ਅੱਗੇ ਬਾਰਿਸ਼ ਪਵਾ ਦਿੰਦੇ ਸੀ, ਹੁਣ ਪਵਾਓ। ਕਹਿਣ ਲੱਗਾ ਬਾਰਿਸ਼ ਪਵਾ ਦਿਆਂਗਾ, ਇਹਨਾਂ ਨੂੰ ਪਿੰਡੋਂ ਬਾਹਰ ਕੱਢ ਦਿਓ। ਇਹ ਖਹਿਰੇ ਜ਼ਿਮੀਂਦਾਰਾਂ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਜਾਂ ਬਾਰਿਸ਼ ਪਵਾਓ ਜਾਂ ਸਾਡੇ ਪਿੰਡ ਵਿੱਚੋਂ ਚੱਲਦੇ ਹੋਵੋ। ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਚੰਗਾ ਤੁਹਾਡੀ ਮਰਜ਼ੀ ਹੈ, ਬਾਰਿਸ਼ ਤਾਂ ਰੱਬ ਦੇ ਹੱਥ ਵਿੱਚ ਹੈ, ਪਾਣੀ ਚ ਰਹਿਣਾ ਚਾਹੁੰਦੇ ਸੀ। ਸਤਿਗੁਰੂ ਸਾਹਿਬ ਜੀ ਨੇ ਆਪਣੇ ਬਸਤਰ ਲਏ ਨੇ ਤੇ ਨਗਰ ਚੋਂ ਬਾਹਰ ਜਾ ਕੇ ਜੰਗਲ ਦੇ ਵਿੱਚ ਡੇਰਾ ਲਾ ਲਿਆ। ਅਜਬ ਕੰਮ ਕਰਤੇ ਹਰ ਕੇਰੇ, ਪਰਮੇਸ਼ਰ ਦਾ ਸਰੂਪ ਹੁੰਦੇ ਹੋਏ ਛੱਡ ਕੇ ਬਾਹਰ ਚਲੇ ਗਏ। ਹੁਣ ਤਪਾ ਜਿਹੜਾ ਸੀ ਉਹ ਰਿਧੀਆਂ ਸਿੱਧੀਆਂ ਦੀ ਤਾਕਤ ਨਾਲ ਬਾਰਿਸ਼ ਪਵਾਉਂਦਾ, ਪਰ ਕਰੋਪੀ ਹੋ ਗਈ, ਗੁਰੂ ਅੰਗਦ ਦੇਵ ਜੀ ਨੂੰ ਨਗਰੋਂ ਕੱਢਿਆ, ਬਾਰਿਸ਼ ਨਹੀਂ ਪੈ ਰਹੀ। ਬੜਾ ਜ਼ੋਰ ਲਾਇਆ ਤਪੇ ਨੇ, ਨਹੀਂ ਬਾਰਿਸ਼ ਪੈਂਦੀ। ਜ਼ਿਮੀਂਦਾਰ ਇੱਕ ਵਾਰੀ ਆ, ਦੋ ਵਾਰੀ ਆ, ਤਿੰਨ ਵਾਰੀ ਆਇਆ, ਜਦੋਂ ਚੌਥੀ ਇੱਕ ਵਾਰੀ ਆਏ ਦੋ ਦੋ ਚਾਰ ਚਾਰ ਦਿਨ ਬਾਅਦ, ਤਪਾ ਜੀ ਬਾਰਿਸ਼ ਨਹੀਂ ਪੈ ਰਹੀ। ਹੁਣ ਪੈਂਦੀ ਤੇ ਹੈ ਨਹੀਂ ਸੀ, ਔਖਾ ਹੋ ਕੇ ਕਹਿੰਦਾ ਮੈਂ ਬਾਰਿਸ਼ ਆਪਣੀ ਕੱਚ ਵਿੱਚ ਰੱਖੀ ਆ, ਹੱਥ ਚ ਫੜੀ ਹੋਈ ਆ, ਪੈ ਜਾਵੇਗੀ। ਜਦੋਂ ਗੁਰੂ ਕੇ ਪਿਆਰਿਓ ਇਹ ਬਚਨ ਕੀਤੇ, ਲੋਕ ਵਿਚਾਰੇ ਦੁਖੀ ਸਨ, ਫਸਲਾਂ ਸੁੱਕ ਰਹੀਆਂ ਨੇ, ਜੇ ਬਾਰਿਸ਼ ਨਾ ਪਵੇ ਤੇ ਕਾਲ ਪੈਂਦਾ, ਅੰਨ ਨਹੀਂ ਹੁੰਦਾ, ਕਿਉਂਕਿ ਹੋਰ ਕੋਈ ਪਾਣੀਆਂ ਦੇ ਸਾਧਨ ਨਹੀਂ ਸਨ। ਇੰਨੇ ਚਿਰ ਨੂੰ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਜੋ ਸੇਵਕ ਰੂਪ ਵਿੱਚ ਨੇ, ਉਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨੇ। ਸੰਗਤਾਂ ਨੂੰ ਪੁੱਛਿਆ ਇੱਥੇ ਗੁਰੂ ਅੰਗਦ ਦੇਵ ਜੀ ਸਨ ਕਿੱਥੇ ਨੇ? ਸੰਗਤਾਂ ਨੇ ਦੱਸਿਆ ਵੀ ਸਤਿਗੁਰੂ ਮਹਾਰਾਜ ਨੂੰ ਕੁਝ ਪ੍ਰੇਮੀਆਂ ਨੇ ਦੱਸਿਆ ਵੀ ਇਹ ਨਗਰ ਵਾਲਿਆਂ ਨੇ ਬਾਹਰ ਕੱਢ ਦਿੱਤਾ ਤੇ ਤਪੇ ਨੇ ਈਰਖਾ ਨਾਲ ਕਢਵਾਇਆ। ਮਨ ਵਿੱਚ ਗੁੱਸਾ ਆ ਗਿਆ, ਕਹਿਣ ਲੱਗੇ ਉਹ ਮੇਰੇ ਗੁਰੂ ਪਾਤਸ਼ਾਹ ਜੀ ਦੀ ਬੇਅਦਬੀ। ਉਸ ਮੌਕੇ ਸੰਗਤਾਂ ਨੂੰ ਕਿਹਾ ਫਿਰ ਤਪੇ ਨੇ ਬਾਰਿਸ਼ ਪਵਾ ਦਿੱਤੀ ਹੈ? ਕਹਿਣ ਲੱਗੇ ਜੀ ਨਹੀਂ। ਕਹਿੰਦੇ ਫਿਰ ਪਵਾਈ ਕਿਉਂ ਨਹੀਂ? ਜਾਓ ਤਪੇ ਨੂੰ ਜਾ ਕੇ ਕਹੋ ਬਾਰਿਸ਼ ਪਵਾਏ, ਜੇ ਨਹੀਂ ਪੈਂਦੀ ਤੇ ਗੁਰੂ ਕੀ ਗੁਰੂ ਦਾ ਸਿੱਖ ਬਾਰਿਸ਼ ਪਵਾ ਸਕਦਾ ਹੈ। ਸੰਗਤਾਂ ਨੇ ਜਾ ਕੇ ਤਪੇ ਨੂੰ ਕਿਹਾ ਤਪਾ ਜੀ ਬਾਰਿਸ਼ ਪਵਾਓ। ਤਪਾ ਬੋਲਿਆ ਅੱਗੋਂ ਟੇਢਾ, ਪੈਂਦੀ ਤਾਂ ਹੈ ਨਹੀਂ ਸੀ, ਔਖਾ ਬੋਲਿਆ। ਸੰਗਤਾਂ ਮੁੜ ਕੇ ਆਈਆਂ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ, ਕਹਿਣ ਲੱਗੀਆਂ ਮਹਾਰਾਜ ਸਾਨੂੰ ਤਾਂ ਬਾਰਿਸ਼ ਨਾਲ ਮਤਲਬ ਹੈ, ਸਾਡੀਆਂ ਖੇਤੀਆਂ ਸੁੱਕ ਰਹੀਆਂ ਨੇ, ਤੁਸੀਂ ਪਵਾ ਦਿਓ, ਅਸੀਂ ਤੁਹਾਡੇ ਚਰਨ ਲੱਗ ਜਾਵਾਂਗੇ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਮੇਰੇ ਚਰਨੀ ਲੱਗਣ ਦੀ ਲੋੜ ਨਹੀਂ, ਚਰਨੀ ਲੱਗੋ ਗੁਰੂ ਅੰਗਦ ਦੇਵ ਜੀ ਦੀ। ਪਰ ਜਿਸ ਤਪੇ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ ਤੁਹਾਡੇ ਪਾਸੋਂ, ਜਾਓ ਉਸ ਤਪੇ ਨੂੰ ਪਕੜ ਕੇ ਆਪਣੇ ਖੇਤਾਂ ਵਿਚ ਲੈ ਜਾਓ, ਖਿੱਚ ਧਰੂ ਕੇ ਬਾਹਰ। ਜਿਹੜੇ ਜਿਹੜੇ ਖੇਤ ਵਿਚ ਖੜੋਗੇ ਬਾਰਿਸ਼ ਪਵੇਗੀ। ਇਤਿਹਾਸ ਪੜ੍ਹ ਕੇ ਦੇਖੋ, ਜ਼ਿਮੀਦਾਰ ਚਲੇ ਗਏ ਤਪੇ ਦੇ ਪਾਸ, ਫਸਲਾਂ ਸੁੱਕ ਰਹੀਆਂ, ਗੁੱਸਾ ਬਹੁਤ ਸੀ। ਕਹਿਣ ਲੱਗੇ ਤਪਾ ਜੀ ਬਾਰਿਸ਼ ਪਵਾਓ। ਕਹਿੰਦਾ ਬਾਰਿਸ਼ ਮੈਂ ਕੱਛ ਚ ਰੱਖੀ ਹੈ। ਕਹਿੰਦੇ ਕੋਈ ਨੀ, ਫਿਰ ਕੱਛ ਉਹ ਪਕੜ ਲਓ ਇਸ ਨੂੰ। ਬਾਹੋਂ ਪਕੜ ਲਿਆ ਤੇ ਬਾਹਰ ਖੇਤਾਂ ਵੱਲ ਨੂੰ ਖਿੱਚਣਾ ਸ਼ੁਰੂ ਕੀਤਾ। ਜਦੋਂ ਨਗਰ ਵਿੱਚੋਂ ਬਾਹਰ ਕੱਢਿਆ ਤਾਂ ਗੜਗੜ ਕਰਕੇ ਬੱਦਲ ਆ ਗਏ। ਵਿਸ਼ਵਾਸ ਹੋ ਗਿਆ ਜ਼ਿਮੀਦਾਰਾਂ ਨੂੰ ਭਈ ਗੁਰੂ ਅਮਰਦਾਸ ਸਾਹਿਬ ਦੇ ਬੋਲ ਸੱਚ ਹਨ। ਜਿਹੜੇ ਖੇਤ ਵਿਚ ਖੜਦੇ ਨੇ ਉਸੇ ਖੇਤ ਚ ਮੀਂਹ ਪੈਂਦਾ, ਬਾਰਿਸ਼ ਪੈਂਦੀ, ਹੋਰ ਕਿਸੇ ਚ ਨਹੀਂ। ਨਗਰ ਦੇ ਜਿੰਨੇ ਜ਼ਿਮੀਦਾਰ ਸਨ, ਇਕ ਨੇ ਸੱਜੀ ਬਾਂਹ ਪਕੜੀ, ਇਕ ਨੇ ਖੱਬੀ, ਉਹ ਉਧਰ ਨੂੰ ਖਿੱਚਦਾ, ਉਹ ਆਪਣੇ ਖੇਤ ਵੱਲ ਨੂੰ ਖਿੱਚਦਾ, ਤੇ ਆਪਸ ਵਿਚ ਜ਼ਿਮੀਦਾਰ ਝਗੜ ਪਏ। ਸਿਆਣਿਆਂ ਨੇ ਸਲਾਹ ਦਿੱਤੀ, ਕਹਿਣ ਲੱਗੇ ਭਈ ਲੜਨ ਦੀ ਕੀ ਲੋੜ ਹੈ, ਤੁਸੀਂ ਲਿਆਓ ਦੋ ਅੜਕ ਵਹਿੜ ਕੇ ਉਹਨਾਂ ਦੇ ਗਲ ਪਾਓ ਪੰਜਾਲੀ, ਤੇ ਰੱਸਾ ਪਾ ਕੇ ਤਪੇ ਦੀਆਂ ਲੱਤਾਂ ਨੂੰ ਪਾਓ, ਰੱਸਾ ਦੇ ਖੇਤਾਂ ਚ ਭਜਾਓ ਵਹਿੜਕਿਆਂ ਨੂੰ। ਜਿਹੜੇ ਜਿਹੜੇ ਖੇਤ ਚੋਂ ਲੰਘਿਆ ਆਪੇ ਨਾਲੇ ਬਾਰਿਸ਼ ਪਊਗੀ, ਨਾਲੇ ਇਹਨੇ ਸਾਡੇ ਪਾਸੋਂ ਜਿਹੜਾ ਪਾਪ ਕਰਵਾਇਆ ਗੁਰੂ ਅੰਗਦ ਦੇਵ ਜੀ ਨੂੰ ਕਢਵਾਇਆ ਉਹਦਾ ਫਲ ਇਸ ਨੂੰ ਮਿਲ ਜਾਵੇ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਦੋ ਅੜਕ ਵਹਿੜ ਕੇ ਲਿਆਂਦੇ ਗਏ, ਪੰਜਾਲੀ ਪਾ ਕੇ ਰੱਸੇ ਦੇ ਨਾਲ ਇਸ ਤਪੇ ਦੀਆਂ ਲੱਤਾਂ ਦੋਨੋਂ ਬੰਨ ਦਿੱਤੀਆਂ, ਤੇ ਭਜਾਏ ਬੈਠ ਕੇ ਖੇਤਾਂ ਵਿਚ ਜ਼ਿਮੀਦਾਰਾਂ ਨੇ ਜਿੱਧਰ ਜਿੱਧਰ ਦੀ ਫੇਰਾ ਲਵਾਉਣ, ਬਾਰਿਸ਼ ਨਾਲ ਪਾਣੀ 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 ਹੋ ਗਿਆ। ਇਹ ਘਸੀੜਦਾ ਘਸੀੜਦਾ ਮਗਰ ਮਰ ਗਿਆ। ਸਬੂਤ ਮੇਰੇ ਪਾਤਸ਼ਾਹ ਨੇ ਗੁਰਬਾਣੀ ਵਿਚ ਫਿਰ ਲਿਖਿਆ, ਕਹਿੰਦੀ ਇਸ ਤਪੇ ਨੂੰ ਤਿੱਥੈ ਖੜ ਪਾਇਓ ਜਿੱਥੇ ਮਹਾ ਮਹਾ ਹਥਿਆਰਿਆ। ਜਮਦੂਤਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ, ਉਹ ਜਮਦੂਤੋ ਇਸ ਤਪੇ ਨੂੰ ਨਾ ਹੁਣ ਤੁਸੀਂ ਉੱਥੇ ਸੁੱਟਿਓ ਜੇ ਜਿੱਥੇ ਵੱਡੇ ਵੱਡੇ ਹਥਿਆਰੇ ਪਾਪੀ ਨੇ ਉਨ੍ਹਾਂ ਨਰਕਾਂ ਚ ਸੁੱਟਣਾ ਇਸ ਨੂੰ, ਇਸ ਤਪੇ ਦੇ ਨੂੰ ਤਿੱਥੈ ਖੜ ਪਾਇਓ ਜਿੱਥੇ ਮਹਾ ਮਹਾ ਹਥਿਆਰਿਆ, ਇਹਨੂੰ ਉੱਥੇ ਸੁੱਟਿਓ ਦੇ। ਤੇ ਉਹ ਸਤਿਗੁਰ ਹੈ ਫਿਟਕਾਰਿਆ, ਕਿਉਂਕਿ ਗੁਰੂ ਵੱਲੋਂ ਫਿਟਕਾਰਿਆ ਹੋਇਆ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੇ ਸਮੇਤ ਗੁਰੂ ਅਮਰਦਾਸ ਸਾਹਿਬ ਜੀ ਦੇ ਬੜੇ ਸਤਿਕਾਰ ਦੇ ਨਾਲ ਖਡੂਰ ਸਾਹਿਬ ਨਗਰ ਦੇ ਵਿਚ ਲਿਆਂਦਾ। ਸਰਬ ਕਲਾ ਸਮਰੱਥ ਰੱਬ ਦਾ ਰੂਪ ਗੁਰੂ ਅੰਗਦ ਦੇਵ ਜੀ ਸ਼ਕਤੀ ਸੰਪੰਨ ਹੁੰਦੇ ਹੋਏ ਭਾਣੇ ਵਿਚ ਰਹਿਣਾ ਚਾਹੁੰਦੇ ਨੇ, ਨਗਰ ਛੱਡ ਕੇ ਜੰਗਲ ਵਿਚ ਚਲੇ ਗਏ। ਅਜਬ ਕੰਮ ਪਰਮਾਤਮਾ ਦੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਅਜੇ ਸੇਵਕ ਰੂਪ ਵਿਚ ਨੇ, ਆਪਣੀ ਸ਼ਕਤੀ ਨਾਲ ਬਾਰਿਸ਼ ਪਵਾ ਦਿੱਤੀ ਤੇ ਤਪੇ ਨੂੰ ਵੀ ਡੰਨ ਦਵਾ ਦਿੱਤਾ। ਗੁਰਬਾਣੀ ਦੀ ਇਕ ਪੰਕਤੀ ਹੈ, ਜੈਸਾ ਕਰੇ ਕਹਾਵੈ ਤੈਸਾ ਐਸੀ ਬਣੀ ਜ਼ਰੂਰਤ, ਹੋਵੇ ਲਿੰਗ ਚਿੰਗ ਨੈ ਹੋਵੇ ਐਸੀ ਕਹੀ ਹੈ ਸੂਰਤ। ਜੇ ਕਿਤੇ ਐਸੀ ਜ਼ਰੂਰਤ ਬਣ ਜਾਵੇ, ਆਪਣੇ ਧਰਮ ਦੀ ਇਸ਼ਟ ਦੀ ਗੁਰੂ ਦੀ ਬੇਅਦਬੀ ਹੁੰਦੀ ਹੋਵੇ, ਤੇ ਸਿੱਖ ਜੈਸਾ ਕਰੇ ਕਹਾਵੇ ਤੈਸਾ ਜੋ ਕੁਝ ਕਰ ਸਕਦਾ ਹੋਵੇ ਕਰਕੇ ਵਿਖਾ ਦੇਵੇ। ਹੋਵੇ ਲਿੰਗ ਉਥੇ ਮਰਦ ਬਣੇ, ਆਪਣੇ ਪਿਤਾ ਦੀ ਬੇਅਦਬੀ ਨੂੰ ਸਹਾਰੇ ਨਾ ਬਦਲਾ ਲਵੇ। ਇਹ ਗੁਰਬਾਣੀ ਦੀ ਪੰਕਤੀ ਹੈ, ਜਿਹੜੀ ਹੈ ਜੋਤੈ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ। ਉਹ ਕਿਤੇ ਭਰਾਵਾਂ ਦਾ ਝਗੜਾ ਹੋ ਜਾਵੇ ਤੇ ਉਥੇ ਨਿਮਰਤਾ ਵਿਖਾਉਣੀ ਹੈ, ਜਿੱਥੇ ਅਣਖ ਤੇ ਇੱਜ਼ਤ ਗੁਆਚਦੀ ਹੋਵੇ ਉਥੇ ਹੋਵੇ ਲਿੰਗ ਮਰਦ ਬਣਨਾ, ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਬਣ ਕੇ ਵਿਖਾਇਆ। ਅਜਬ ਕੰਮ ਖਡੂਰ ਸਾਹਿਬ ਇਸ਼ਨਾਨ ਕਰਵਾ ਰਹੇ ਨੇ ਗੁਰੂ ਅਮਰਦਾਸ ਸਾਹਿਬ ਜੀ 72 ਸਾਲ ਦੀ ਅਵਸਥਾ ਤੋਂ ਲੈ ਕੇ 84 ਸਾਲ ਦੀ ਉਮਰ ਤੱਕ 12 ਸਾਲ ਬਜ਼ੁਰਗ ਅਵਸਥਾ ਦੇ ਵਿਚ ਹਰ ਰੋਜ਼ ਖਡੂਰ ਸਾਹਿਬ ਤੋਂ 12 ਵਜੇ ਰਾਤ ਦੇ 12 ਵਜੇ ਤੋਂ ਪਹਿਲਾਂ ਚੱਲ ਪੈਣਾ। 3-4 ਕਿਲੋਮੀਟਰ ਬਿਆਸ ਦਰਿਆ ਗੋਇੰਦਵਾਲ ਸਾਹਿਬ ਦੇ ਕੋਲ ਸੀਸ ਤੇ ਗਾਗਰ ਪਾਣੀ ਦੀ ਰੱਖ ਕੇ ਖਡੂਰ ਸਾਹਿਬ ਤੋਂ ਚੱਲਣਾ ਗਾਗਰ ਲੈ ਕੇ, ਤੇ ਗੋਇੰਦਵਾਲ ਸਾਹਿਬ 3-4 ਕਿਲੋਮੀਟਰ ਗਾਗਰ ਭਰ ਕੇ ਬਿਆਸ ਵਿਚੋਂ ਲਿਆ ਕੇ ਵਾਪਸ ਤੇ ਫਿਰ ਖਡੂਰ ਸਾਹਿਬ ਇਸ਼ਨਾਨ ਕਰਵਾਉਣਾ ਰੋਜ਼ 2-2.5 ਵਜੇ ਤੋਂ ਪਹਿਲਾਂ। ਤੇ ਜਾਣ ਦਾ ਤਰੀਕਾ, ਉਮਰ ਕਿੰਨੀ ਹੈ? 72-84 ਸਾਲ ਦੀ। ਜਦੋਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਜਾਣਾ ਗਾਗਰ ਸੀਸ ਤੇ ਰੱਖ ਕੇ ਤੇ 1.5 ਕਿਲੋਮੀਟਰ ਦੀ ਦੂਰੀ ਤੱਕ ਪੁੱਠੇ ਪੈਰੀ ਜਾਣਾ, ਕੋਈ GT ਰੋਡ ਨਹੀਂ ਬਣਿਆ, ਉੱਚੇ ਨੀਵੇਂ ਕੱਚੇ ਥਾਂ ਕੰਡਿਆਂ ਵਾਲੇ ਟਿੱਬੇ, 1.5 ਕਿਲੋਮੀਟਰ ਪੁੱਠੀ ਪੈਰੀ ਪੇ ਗੁਰੂ ਸਾਹਿਬ ਵੱਲ ਕਿਤੇ ਕੰਡ ਨਾ ਹੋ ਜਾਵੇ। ਫਿਰ ਉਥੋਂ ਮੁੱਖ ਗੋਇੰਦਵਾਲ ਸਾਹਿਬ ਨੂੰ ਕਰਕੇ ਜਲ ਲਿਆ ਕੇ ਰਾਤ ਦੇ 12 ਵਜੇ ਹਨੇਰੀਆਂ ਰਾਤਾਂ ਵਿਚ 4 ਕਿਲੋਮੀਟਰ ਤੁਰ ਕੇ ਜਾ ਕੇ ਜਲ ਲਿਆ ਕੇ ਇਸ਼ਨਾਨ ਕਰਵਾਉਣਾ। ਅਜਬ ਕੰਮ ਕਰਤੇ ਹਰ ਕੇਰੇ। ਚੌਥਾ ਰੱਬ ਚੌਥੇ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਲਾਹੌਰ ਦੇ ਵਿਚ ਜਿਸ ਦਿਨ ਅਵਤਾਰ ਧਾਰਿਆ ਰਾਤ ਨੂੰ 12 ਵਜੇ ਤੋਂ ਬਾਅਦ ਤੜਕਾ ਸ਼ੁਰੂ ਹੋ ਜਾਂਦਾ। ਰਾਤ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲੇ ਤੜਕੇ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਹੌਰ ਵਿਚ ਅਵਤਾਰ ਧਾਰਿਆ, ਜਨਮ ਲਿਆ। ਜਿਸ ਰਾਤ ਅਵਤਾਰ ਧਾਰਿਆ ਉਸ ਰਾਤ ਦੁੱਧ ਦੀਆਂ ਨਦੀਆਂ ਵਗੀਆਂ। ਜਿਹੜੇ ਰਿਸ਼ੀ ਮੁਨੀ ਤੜਕੇ ਉੱਠ ਕੇ ਨਦੀਆਂ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸੀ, ਕਿਉਂਕਿ ਉਸ ਸਮੇਂ ਤੇ ਖਾਸ ਇਸ਼ਨਾਨ ਦਾ ਸਥਾਨ ਨਦੀਆਂ ਸਨ। ਨਦੀਆਂ ਦੇ ਕਿਨਾਰੇ ਤੇ ਆਮ ਰਿਸ਼ੀ ਮੁਨੀ ਆਪਣੀਆਂ ਝੌਂਪੜੀਆਂ ਘਰ ਬਣਾ ਕੇ ਰਹਿੰਦੇ ਸੀ। ਇਸ਼ਨਾਨ ਕਰਕੇ ਆਪੋ ਆਪਣੇ ਆਸਣਾਂ ਤੇ ਬੈਠੇ ਨੇ। ਅੰਮ੍ਰਿਤ ਵੇਲਾ ਤੜਕਾ ਹੋਇਆ, ਉਨ੍ਹਾਂ ਰਿਸ਼ੀਆਂ ਜਨਿਆਂ ਨੇ ਤੜਕੇ ਕੀ ਦੇਖਿਆ? ਜਿਹੜੇ ਕਰਮੰਡਲ ਪਾਣੀ ਦੇ ਭਰ ਕੇ ਲਿਆਂਦੇ ਸੀ ਉਹ ਦੁੱਧ ਦੇ ਭਰੇ ਹੋਏ ਨੇ। ਆਪਣੇ ਪਿੰਡੇ ਨੂੰ ਦੇਖਿਆ, ਜਿਵੇਂ ਦੁੱਧ ਨਾਲ ਇਸ਼ਨਾਨ ਕੀਤਾ ਹੁੰਦਾ, ਥੰਧਿਆਈ ਚਿਕਨਾਈ ਹੁੰਦੀ ਹੈ। ਅੰਦਾਜ਼ੇ ਲਾਏ ਮਹਾਨ ਰਿਸ਼ੀਆਂ ਨੇ ਉਸ ਦਿਨ ਕੇ ਅੱਜ ਰਾਤ ਅੰਮ੍ਰਿਤ ਵੇਲੇ ਜਾਂ ਅੱਜ ਰਾਤ ਪਰਮਾਤਮਾ ਇਸ ਧਰਤੀ ਦੇ ਉਪਰ ਕੋਈ ਮਹਾਨ ਸ਼ਕਤੀ ਸਪੰਨ ਆਇਆ ਹੈ, ਜਿਸ ਕਰਕੇ ਦੁੱਧ ਦੀਆਂ ਨਦੀਆਂ ਵਗੀਆਂ। ਕੁਝ ਕੁ ਵੱਡੇ ਹੋਏ ਨੇ, ਜੇਠਾ ਜੀ ਨਾਮ ਹੈ। ਪਿਤਾ ਜੀ ਕਹਿਣ ਲੱਗੇ, ਪੁੱਤਰ ਜੀ ਕੋਈ ਕੰਮ ਵੀ ਕਰੋ, ਸਤ ਬਤਨ ਪਿਤਾ ਜੀ ਜੋ ਹੁਕਮ ਹੋਵੇ। ਕਹਿਣ ਲੱਗੇ, ਤੁਸੀਂ ਘੁੰਗਣੀਆਂ ਬਾਜ਼ਾਰ ਵਿਚ ਵੇਚ ਕੇ ਆਓ, ਛੋਲਿਆਂ ਨੂੰ ਉਬਾਲ ਕੇ ਉਨ੍ਹਾਂ ਦੀਆਂ ਘੁੰਗਣੀਆਂ ਬਣਾ ਕੇ ਪਰਾਤ ਭਰ ਕੇ ਜੇਠਾ ਜੀ ਦੇ ਸੀਸ ਤੇ ਪਿਤਾ ਜੀ ਨੇ ਰੱਖ ਦਿੱਤੀ ਹੈ ਕਿ ਤੁਸੀਂ ਜਾਓ ਲਾਹੌਰ ਸ਼ਹਿਰ ਬਾਜ਼ਾਰ ਵਿਚ ਵੇਚ ਕੇ ਪੈਸੇ ਵੱਟ ਕੇ ਲਿਆਓ। ਇਕ ਬਾਜ਼ਾਰ ਵਿਚ ਚੌਂਕ ਦੇਖਿਆ, ਉਥੇ ਜਾ ਕੇ ਪਰਾਤ ਰੱਖ ਕੇ ਉੱਚੀ ਜਗ੍ਹਾ ਤੇ ਬੈਠ ਗਏ ਨੇ, ਆਪ ਸਿਮਰਨ ਕਰ ਰਹੇ ਨੇ। ਸੰਗਤ ਕੀਰਤਨ ਕਰਦੀ ਹੋਈ ਕੋਲੋਂ ਦੀ ਲੰਘੀ, ਜਿਹੜੀ ਸੰਗਤ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ, ਉਸ ਸੰਗਤ ਵਿਚ ਇਕ ਸਿੱਖ ਬ੍ਰਹਮ ਗਿਆਨੀ ਜੇਠਾ ਜੀ ਸੰਗਤ ਦੀ ਤਰਫ਼ ਦੇਖ ਰਹੇ ਨੇ। ਸੰਗਤ ਵਿਚੋਂ ਬ੍ਰਹਮ ਗਿਆਨੀ ਸਿੱਖ ਨੇ ਭਾਈ ਜੇਠੇ ਜੀ ਦੇ ਮਸਤਕ ਵੱਲੋਂ ਤੱਕਿਆ ਤੇ ਬ੍ਰਹਮ ਗਿਆਨੀ ਸਿੱਖ ਇਧਰ ਨੂੰ ਆ ਗਿਆ, ਦੇਖਿਆ ਮਸਤਕ ਪੜਿਆ, ਵੀ ਐਂ ਲੱਗਦਾ ਜਿਵੇਂ ਇਹ ਰੱਬ ਦਾ ਰੂਪ ਨੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਲੱਗਦੇ ਨੇ, ਐਂ ਮੈਨੂੰ ਭਾਸ ਰਿਹਾ, ਐਂ ਮੈਨੂੰ ਲੱਗ ਰਿਹਾ। ਤੇ ਮਨ ਚ ਸ਼ਰਧਾ ਜਾਗੀ, ਜਦੋਂ ਇਹ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਹੋਣਗੇ ਉਦੋਂ ਤੇ ਝੋਲੀਆਂ ਭਰਾਉਣੀਆਂ ਨੇ, ਹੁਣੇ ਕਿਉਂ ਨਾ ਭਰਾ ਲਵਾਂ। ਆਪਣੀ ਝੋਲੀ ਅੱਡ ਕੇ ਪਾਸ ਖਲੋ ਗਏ, ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਮੈਨੂੰ ਭੁੱਖ ਲੱਗੀ ਹੈ, ਚਣਿਆਂ ਦੀ ਮੁੱਠ ਦੇ ਦਿਓ, ਚਣੇ ਦੇ ਦਿਓ। ਚਣਿਆਂ ਦਾ ਬਹਾਨਾ ਸੀ, ਅੰਦਰ ਕੋਈ ਸ਼ਰਧਾ ਸੀ ਕਿ ਇਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਮਾਲਕ ਬਣਨਾ। ਬ੍ਰਹਮ ਗਿਆਨੀ ਸਿੱਖ ਨੇ ਅੰਤਰ ਜਾਪਤਾ ਨਾਲ ਦੇਖ ਲਿਆ, ਮੈਂ ਹੁਣੇ ਕਿਉਂ ਨਾ ਇਨ੍ਹਾਂ ਤੋਂ ਦਾਤ ਲੈ ਲਵਾਂ, ਫੇਰ ਤੇ ਦਾਤਾਂ ਲੈਣੀਆਂ ਹੀ ਨੇ। ਜੇਠਾ ਜੀ ਨੇ ਬੁੱਕ ਭਰਿਆ ਚਣਿਆਂ ਦਾ ਤੇ ਸਿੱਖ ਦੀ ਝੋਲੀ ਵਿਚ ਪਾ ਦਿੱਤਾ ਤੇ ਸਿੱਖ ਦੇ ਬੋਲ, ਪਾਤਸ਼ਾਹ ਜੀ, ਮਾਲਕ ਜੀ, ਰੱਬ ਰੂਪ ਜੀ, ਭੁੱਖ ਬਾਲੀ ਲੱਗੀ ਹੋਈ ਹੈ, ਇੰਨੇ ਨਾਲ ਨਹੀਂ ਸਰਨਾ, ਤੇ 2 ਬੁੱਕ ਹੋਰ ਪਾ ਦਿੱਤੇ। ਸਿੱਖ ਕਿਸੇ ਹੋਰ ਅਵਸਥਾ ਵਿਚ ਬੋਲ ਰਿਹਾ। ਕਹਿਣ ਲੱਗਾ, ਮੇਰੇ ਸ਼ਹਿਨ ਸ਼ਾਹ, ਮੈਂ ਤਾਂ ਜਨਮਾਂ ਜਨਮਾਤਰਾਂ ਦਾ ਭੁੱਖਾਂ, ਇੰਨੇ ਨਾਲ ਨਹੀਂ ਸਰਨੇ, ਜੇ ਰਾਜੇ ਦੇ ਦਰਬਾਰ ਆਈਏ ਤੇ ਫਿਰ ਸਾਰੀਆਂ ਭੁੱਖਾਂ ਮਿਟ ਜਾਣੀਆਂ ਚਾਹੀਦੀਆਂ ਨੇ, ਕਿਰਪਾ ਕਰੋ ਹੁਣੇ ਭੁੱਖਾਂ ਮੇਟ ਦਿਓ। ਜੇਠਾ ਜੀ ਨੇ ਪਰਾਤ ਦੀ ਪਰਾਤ ਹੀ ਲੱਦ ਦਿੱਤੀ, ਪੈਸਾ ਕੋਈ ਨਹੀਂ ਮੰਗਿਆ। ਪੁੱਛਿਆ ਸਿੱਖਾ ਕਿੱਧਰ ਜਾ ਰਹੇ ਹੋ, ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ। ਤੇਲ ਬੱਤੀ ਤੇ ਦੀਵਾ ਤਿਆਰ ਸੀ, ਚਾਨਣ ਹੋਣ ਵਾਸਤੇ ਸਿਰਫ ਮਾਚਿਸ ਦੀ ਤੀਲੀ ਲਾਉਣੀ ਸੀ। ਉਹ ਤੀਲੀ ਲੱਗ ਗਈ ਬ੍ਰਹਮ ਗਿਆਨੀ ਸਿੱਖ ਤੋਂ, ਸਿੱਖ ਦੌੜ ਕੇ ਸੰਗਤ ਦੇ ਨਾਲ ਮਿਲਿਆ ਤੇ ਭਾਈ ਜੇਠਾ ਜੀ ਨੇ ਉੱਥੇ ਹੀ ਸਭ ਕੁਝ ਰਹਿਣ ਦਿੱਤਾ ਤੇ ਸੰਗਤ ਦੇ ਨਾਲ ਦੌੜ ਕੇ ਜਾ ਮਿਲੇ ਨੇ ਭਾਈ ਜਿੱਥੇ ਜਾਣਾ ਹੁਣ ਉੱਥੇ ਹੀ ਚੱਲੀਏ। ਤੇ ਮਾਤਾ ਪਿਤਾ ਜੀ ਭਾਲਦੇ ਫਿਰਦੇ ਨੇ ਭਾਈ ਪੁੱਤ ਨੂੰ ਘੁੰਮਣੀਆਂ ਦੇਖ ਕੇ ਵੇਚਣ ਵਾਸਤੇ ਭੇਜਿਆ। ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਬੌਲੀ ਸਾਹਿਬ ਬਣਿਆ ਸੀ, ਮਿੱਟੀ ਦਾ ਟੋਕਰਾ ਲੈ ਕੇ ਮਿੱਟੀ ਢੋਣ ਲੱਗ ਪਏ ਨੇ। ਅਜਬ ਕੰਮ ਕਰਤੇ ਹਰ ਕੇਰੇ, ਪੰਜਵਾਂ ਰੱਬ ਪੰਜਵੇਂ ਸਰੂਪ ਸਾਹਿਬ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਹੋਏ ਨੇ, ਚੌਂਕੜਾ ਲਾਇਆ ਹੋਇਆ, ਸਿਮਰਨ ਚ ਜੁੜੇ ਹੋਏ ਨੇ। ਪੀਰ ਮੀਆਂ ਮੀਰ ਨੂੰ ਪਤਾ ਲੱਗਾ ਤੇ ਗੁਰੂ ਅਰਜਨ ਦੇਵ ਜੀ ਦੇ ਪਾਸ ਜੇਲ੍ਹ ਦੇ ਅੰਦਰ ਪਹੁੰਚਿਆ, ਹੱਥ ਜੋੜ ਕੇ ਕੋਲ ਖੜਿਆ, ਵੇਖਿਆ ਧੰਨ ਗੁਰੂ ਅਰਜਨ ਦੇਵ ਜੀ। ਉਹ ਤੱਤੀ ਤਵੀ ਜਿਹੜੀ ਅੱਗ ਦੇ ਨਾਲ ਲਾਲ ਹੋਈ ਹੋਈ ਆ, ਉਸਦੇ ਉੱਪਰ ਚੌਂਕੜਾ ਮਾਰ ਕੇ ਸ਼ਾਂਤ ਬੈਠੇ ਹੋਏ ਨੇ। ਮੀਆਂ ਮੀਰ ਦੀਆਂ ਅੱਖਾਂ ਲਾਲ ਹੋ ਗਈਆਂ, ਗੁੱਸਾ ਆਇਆ, ਕਹਿਣ ਲੱਗਾ ਪਾਤਸ਼ਾਹ ਮੈਨੂੰ ਪਤਾ ਲੱਗ ਗਿਆ ਤੁਸੀਂ ਹੋ ਤੇ ਖੁਦਾ ਦਾ ਰੂਪ ਪਰ ਭਾਣੇ ਵਿੱਚ ਰਹਿਣਾ ਚਾਹੁੰਦੇ ਹੋ, ਚੰਗਾ ਮੈਨੂੰ ਹੁਕਮ ਦਿਓ, ਮੈਂ ਸਾਰੇ ਤੁਰਕਾਣੇ ਨੂੰ ਖਤਮ ਕਰਦਿਆਂ। ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਸਾਰੇ ਤੁਰਕਾਣੇ ਦਾ ਕੀ ਕਸੂਰ, ਤੂੰ ਵੀ ਤੇ ਤੁਰਕ ਹੈ, ਤੂੰ ਵੀ ਤੇ ਮੁਸਲਮਾਨ ਹੈ। ਮਹਾਰਾਜ ਫਿਰ ਮੈਂ ਜਹਾਂਗੀਰ ਬਾਦਸ਼ਾਹ ਦਾ ਘਰ ਬੁੱਧਾ ਮਾਰਦਿਆਂ ਆਪਣੀ ਸ਼ਕਤੀ ਨਾਲ। ਸਾਹਿਬ ਜੀ ਕਹਿਣ ਲੱਗੇ ਜਹਾਂਗੀਰ ਦੇ ਸਾਰੇ ਪਰਿਵਾਰ ਦਾ ਕੀ ਕਸੂਰ, ਕਹਿੰਦਾ ਫਿਰ ਮੈਂ ਚੰਦੂ ਨੂੰ ਹੀ ਖਤਮ ਕਰਦਿਆਂ। ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੀਆਂ ਮੀਰ ਕਿਉਂ ਗੁੱਸੇ ਵਿੱਚ ਆ ਰਿਹਾ, ਦੇਖ ਅਸੀਂ ਤੱਤੀ ਤਵੀ ਤੇ ਸ਼ਾਂਤ ਆ, ਤੂੰ ਕਿਉਂ ਗਰਮੀ ਚ ਆ ਰਿਹਾ। ਮਹਾਰਾਜ ਤੁਹਾਡੇ ਦੁਸ਼ਮਣਾਂ ਨੇ ਇਹ ਕੀ ਕੀਤਾ? ਮੇਰੇ ਪਾਤਸ਼ਾਹ ਤੱਤੀ ਤਵੀ ਤੇ ਬੈਠ ਕੇ ਕਹਿੰਦੇ ਪੀਰ ਜੀ ਨਾ ਕੋ ਹਮਰਾ ਦੁਸ਼ਮਣ ਰਹਿਆ, ਨਾ ਹਮ ਕਿਸ ਕੇ ਬੈਰ ਆਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ। ਕੋਈ ਦੁਸ਼ਮਣ ਨਹੀਂ ਹੈ। ਸਤਿਗੁਰੂ ਪਾਤਸ਼ਾਹ ਨੇ ਦੇਖਿਆ ਕਿ ਪੀਰ ਨੇ ਬਾਹਰ ਨਿਕਲੇ ਕੁਝ ਨਾ ਕੁਝ ਕਰ ਦੇਣਾ, ਪਰ ਅਸੀਂ ਭਾਣੇ ਵਿੱਚ ਰਹਿਣਾ ਨਹੀਂ ਵਿਖਾਉਣਾ, ਪੀਰ ਨੂੰ ਦਾ ਗੁੱਸਾ ਖਤਮ ਕਰਨ ਲਈ ਜਾਂ ਉਸ ਨੂੰ ਆਪਣੀ ਕਲਾ ਦਿਖਾਲਣ ਵਾਸਤੇ ਵੀ ਕਿਤੇ ਪੀਰ ਦੇ ਮਨ ਚ ਇਹ ਨਾ ਆ ਜਾਵੇ ਸ਼ਾਇਦ ਇਹਨਾਂ ਵਿੱਚ ਤਾਕਤ ਹੀ ਨਹੀਂ ਤਾਂ ਨਹੀਂ ਕੁਝ ਦਿਖਾਲਦੇ। ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਪੀਰ ਜੀ ਉੱਪਰ ਨੂੰ ਨਿਗਾਹ ਮਾਰੋ। ਜਾਂ ਮੀਆਂ ਮੀਰ ਪੀਰ ਨੇ ਉੱਪਰ ਨੂੰ ਦੇਖਿਆ, 33 ਕਰੋੜ ਦੇਵਤਾ ਸ਼ਿਵਜੀ ਬ੍ਰਹਮਾ ਵਿਸ਼ਨੂੰ 84 ਸਿੱਧ 9 ਨਾਥ 6 ਜਥੀ ਸਾਰੇ ਹੱਥ ਜੋੜ ਕੇ ਖੜੇ ਕਹਿ ਰਹੇ ਨੇ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਆਗਿਆ ਦਿਓ, ਅਸੀਂ ਤੁਰਕਾਂ ਨੂੰ ਖਤਮ ਕਰ ਦਈਏ, ਸਾਨੂੰ ਹੁਕਮ ਦਿਓ ਅਸੀਂ ਇਸ ਚੰਦੂ ਨੂੰ ਸਮੇਤ ਪਰਿਵਾਰ ਦੇ ਖਤਮ ਕਰ ਦਈਏ, ਰਾਜ ਭਾਗ ਉਲਟਾ ਦਈਏ। ਪਰ ਧੰਨ ਗੁਰੂ ਅਰਜਨ ਦੇਵ ਜੀ ਇਸ਼ਾਰਿਆਂ ਨਾਲ ਸਮਝਾ ਰਹੇ ਨੇ ਭਾਈ ਸਾਡੀ ਖੇਲ ਵਿੱਚ ਰੁਕਾਵਟ ਨਹੀਂ ਪਾਉਣੀ, ਸਾਡੇ ਰੰਗ ਵਿੱਚ ਭੰਗ ਨਹੀਂ ਪਾਉਣਾ, ਇਹ ਕੌਤਕ ਨੇ ਤੇ ਫਿਰ ਕਹਿਣਾ ਪਵੇਗਾ ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਭੁੱਲਾ ਜਾਂਦਾ ਫੇਰੇ। ਓਏ ਭੁੱਲਿਆ ਹੋਇਆ ਮਨਾ, ਤੂੰ ਕਿੱਧਰ ਨੂੰ ਤੁਰਿਆ ਜਾਂਦਾ? ਉਹ ਗੁਰੂ ਰੱਬ ਦੇ ਕੌਤਕ ਵੇਖ, ਅਸਚਰਜ ਵੇਖ, ਸੁਣ, ਉਹ ਭੁੱਲਿਆ ਮਨਾ ਤੂੰ 84 ਦੇ ਚੱਕਰ ਵਾਲੇ, 84 ਦੇ ਚੱਕਰ ਵਿੱਚ ਪੈਣ ਵਾਲੇ ਕਰਮ ਕਰਨ ਵੱਲ ਤੁਰਿਆ ਫਿਰਦਾ, ਤੂੰ ਰੱਬ ਵੱਲ ਕਿਉਂ ਨਹੀਂ ਮੁੜਦਾ, ਵਾਹਿਗੁਰੂ ਵੱਲ ਕਿਉਂ ਨਹੀਂ ਫਿਰਦਾ? ਅਗਾਂਹ ਚਲੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਹਨ। ਸ਼ਾਹਜਹਾਨ ਨੇ 7000 ਫੌਜ ਮੁਗਲ ਸਿੱਖਾਂ ਨੂੰ ਦੇਖ ਕੇ ਭੇਜੀ, ਭਾਈ ਹਰ ਗੋਬਿੰਦ ਨੂੰ ਪਕੜ ਕੇ ਜਾਂ ਮਾਰ ਕੇ ਮੇਰੇ ਪਾਸ ਲਿਆਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਇਹ ਖਬਰਾਂ ਪਹੁੰਚ ਗਈਆਂ ਭਾਈ 7000 ਦੀ ਗਿਣਤੀ ਵਿਚ ਫੌਜ ਆ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ 25 ਸਿੱਖ ਹਰਿਮੰਦਰ ਸਾਹਿਬ ਤੋਂ ਅਕਾਲ ਤਖ਼ਤ ਤੋਂ ਬਾਰ ਬਾਰ ਲੋਹਗੜ੍ਹ ਕਿਲ੍ਹਾ ਅੱਜ ਤੱਕ ਬਣਿਆ ਹੋਇਆ ਹੁਣ ਉਸ ਅਸਥਾਨ ਤੇ ਸਾਧ ਸੰਗਤ ਜੀ ਭੇਜ ਦਿੱਤਾ ਹੈ। 25 ਸਿੱਖ ਉਹਨਾਂ ਦੇ ਪਾਸ ਨੇ ਰਫਲਾਂ ਤਲਵਾਰਾਂ ਤੇ ਡਾਂਗਾਂ। ਉਧਰੋਂ ਤੋਪ ਚੱਲ ਰਹੀ ਹੈ। ਇੱਕ ਸਿੱਖ ਘੋੜੇ ਤੇ ਦੌੜ ਕੇ ਆਇਆ, ਸਤਿਗੁਰੂ ਪਾਤਸ਼ਾਹ ਜੀ ਤੋਪ ਦਾ ਮੁਕਾਬਲਾ ਰਾਈਫਲ ਨਾਲ ਨਹੀਂ ਹੋ ਸਕਦਾ, ਨਾ ਤੀਰ ਨਾਲ ਹੋ ਸਕਦਾ, ਤੋਪ ਚਾਹੀਦੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਅਮਕੀ ਜਗ੍ਹਾ ਤੇ ਇੱਕ ਬੇਰੀ ਦੀ ਲੱਕੜ ਹੈ ਜਿਹੜੀ ਵਿੱਚੋਂ ਖੋਖਰੀ ਹੈ, ਉਹ ਲੈ ਆਓ, ਤੋਪ ਦਾ ਕੰਮ ਕਰੇਗੀ। ਬੇਰੀ ਦੀ ਲੱਕੜ ਵਿੱਚੋਂ ਖਾਲੀ ਹੈ, ਖਾਧੀ ਹੋਈ ਹੈ ਘੁਣ ਦੀ। ਮਹਾਰਾਜ ਗੋਲੇ ਕਹਿੰਦੇ ਵੱਟੇ ਪੱਥਰ ਇਕੱਠੇ ਕਰ ਲਓ, ਗੋਲਿਆਂ ਦਾ ਕੰਮ ਦੇਣਗੇ। ਬਰੂਦ ਉਸ ਮੌਕੇ ਬਰੂਦ ਪਾ ਕੇ ਫਿਰ ਗੋਲਾ ਚੱਲਦਾ ਸੀ। ਸਾਹਿਬ ਜੀ ਕਹਿਣ ਲੱਗੇ ਮਿੱਟੀ ਤੇ ਘੱਟਾ ਪਾ ਲਿਆ ਕਰੋ, ਬਰੂਦ ਦਾ ਕੰਮ ਦੇਵੇਗਾ। ਮਹਾਰਾਜ ਘੋੜਾ ਕਿਹੜਾ ਚਲਾਉਣਾ ਕਿਹੜਾ? ਕਹਿੰਦੇ ਜਦੋਂ ਪਾ ਕੇ ਵੱਟਾ ਤੇ ਮਿੱਟੀ ਪਾ ਕੇ ਕਹੋਗੇ ਸਤਨਾਮ ਸ੍ਰੀ ਵਾਹਿਗੁਰੂ ਤਾਂ ਉਹ ਗੋਲਾ ਚੱਲੇਗਾ, ਉਸਦੇ ਵਿੱਚੋਂ ਨਿਕਲੇਗਾ। 25 ਸਿੱਖ 7000 ਨਾਲ ਮੁਕਾਬਲਾ ਕਰ ਰਹੇ ਨੇ। ਉਹ ਲੱਕੜ ਲਿਆ ਕੇ ਸਿੱਖ ਵੱਟਾ ਪਾ ਕੇ ਮਿੱਟੀ ਦਾ ਬੁੱਕ ਪਾ ਕੇ ਤੇ ਕਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਤੇ ਉਹ ਤੋਪ ਦੀ ਤਰ੍ਹਾਂ ਗੋਲਾ ਉਸ ਤੋਪ ਦਾ ਮੁਕਾਬਲਾ ਕਰ ਰਿਹਾ। ਸਿੱਖ ਤਾਂ 25 ਸ਼ਹੀਦ ਹੋ ਗਏ ਪਰ 7000 ਵਿੱਚੋਂ ਸਿਰਫ 100 ਬੰਦਾ ਬਚਿਆ, ਤੁਰਕ ਬਚਿਆ, ਬਾਕੀ 7000 ਹੀ 2.5 ਘੰਟਿਆਂ 'ਚ 25 ਸਿੱਖਾਂ ਨੇ ਮਾਰ ਦਿੱਤੇ। 100 ਬਚਿਆ, ਉਹ ਵੀ ਦੌੜ ਗਿਆ ਉਥੋਂ ਭੱਜ ਕੇ, ਕਹਿਰ ਹੋ ਕੇ ਬਚਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਪਹੁੰਚ ਕੇ ਸਿੱਖਾਂ ਨੂੰ ਵਰ ਦਿੱਤੇ, ਬਖਸ਼ਾਂ ਕੀਤੀਆਂ, ਰਹਿਮਤਾਂ ਕੀਤੀਆਂ। ਉਹ ਲੱਕੜ ਅਜੇ ਤੱਕ ਜਦੋਂ ਕਿਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਸਾਹਿਬ ਪਹੁੰਚੋ ਤਾਂ ਲੋਹਗੜ੍ਹ ਗੁਰਦੁਆਰਾ ਸ਼ਹਿਰ ਦੇ ਬਾਹਰ ਬਾਹਰ, ਹੁਣ ਤਾਂ ਸ਼ਹਿਰ ਦੇ ਵਿੱਚ ਹੀ ਆ ਗਿਆ, ਸ਼ਹਿਰ ਦੂਰ ਤੱਕ ਚਲੇ ਗਿਆ, ਰੁਮਾਲਿਆਂ ਦੇ ਵਿੱਚ ਲਪੇਟ ਕੇ ਉਹ ਲੱਕੜ ਅਜੇ ਸ਼ੀਸ਼ਿਆਂ 'ਚ ਕਵਰ ਕਰਕੇ ਰੱਖੀ ਹੋਈ ਹੈ ਔਰ ਉੱਥੇ ਇਤਿਹਾਸ ਲਿਖਿਆ ਹੋਇਆ। ਉਹ ਲੱਕੜ ਦਿਖਾਈ ਜਾਂਦੀ ਹੈ ਤੇ ਇਹ ਲੱਕੜ ਸੀ ਜਿਹੜੀ ਸਿੱਖਾਂ ਨੇ ਤੋਪ ਚਲਾਈ ਸੀ, ਤੋਪ ਦਾ ਕੰਮ ਦਿੱਤਾ ਸੀ ਇਸ ਨੇ। ਅਜਬ ਕੰਮ ਕਰਦੇ ਹਰ ਕੇਰੇ ਕਿਉਂ ਮਨ ਭੁੱਲਾ ਜਾਂਦਾ ਫੇਰੇ। ਇਹ ਜਿਹੜਾ ਭੁੱਲਾ ਹੋਇਆ ਮਨ ਹੋਰ ਹੀ ਪਾਸੇ ਫਿਰੀ ਜਾਂਦਾ, ਇਹਨੂੰ ਰੋਕੋ, ਗੁਰੂ ਦੇ ਕੌਤਕਾਂ ਵੱਲ ਲਿਆਓ, ਗੁਰੂ ਦੇ ਇਤਿਹਾਸ ਵੱਲ ਲਿਆਓ, ਗੁਰੂ ਦੀ ਬਾਣੀ ਵੱਲ ਲਿਆਓ, ਗੁਰਦੁਆਰੇ ਵੱਲ ਲਿਆਓ। ਗੁਰੂ ਦੇ ਐਸੇ ਕੌਤਕ, ਰੱਬ ਦੇ ਐਸੇ ਅਸਚਰਜ ਕੌਤਕ ਤੇ ਮਨ ਕਿੱਧਰ ਤੁਰਿਆ ਜਾ ਰਿਹਾ। ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।